ਰਾਜੇ ਭੀਮ ਚੰਦ ਦਾ ਵਜ਼ੀਰ ਕਲਗੀਧਰ ਜੀ ਨਾਲ ਮੁਲਾਕਾਤ ਕਰਕੇ ਵਾਪਸ ਪਹਾੜੀ ਰਾਜਿਆਂ ਕੋਲ ਆਇਆ ਹੈ। ਦੱਸਿਆ ਹੈ ਕਿ ਤੁਹਾਡੇ ਦਲ ਬਲ ਦੇ ਜ਼ੋਰ ਨਾਲ ਕਲਗੀਧਰ ਜੀ ਭੈਭੀਤ ਹੋਣ ਵਾਲਿਆਂ ਚੋਂ ਨਹੀਂ। ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਤੁਹਾਨੂੰ ਇੱਥੋਂ ਲਾਂਘਾ ਨਹੀਂ ਮਿਲਣਾ। ਜੇ ਤੁਹਾਨੂੰ ਆਪਣੀ ਜਿੰਦ ਜਾਨ ਪਿਆਰੀ ਹੈ ਤਾਂ ਰਸਤਾ ਬਦਲਾ ਕੇ ਦੂਸਰੇ ਰਸਤਿਓਂ ਸ੍ਰੀਨਗਰ ਚਲੇ ਜਾਓ। ਇਹ ਸੁਣ ਕੇ ਪਹਾੜੀ ਰਾਜੇ ਥੋੜੀ ਜਿਹੀ ਤਲਖੀ ਵਿੱਚ ਆਏ। ਆਪਣੇ ਦਲ ਬਲ ਦਾ ਹੰਕਾਰ ਕਰਕੇ ਕਿ ਸਾਡੇ ਵਰਗਾ ਤਾਂ ਕੋਈ ਸੂਰਮਾ ਨਹੀਂ, ਤਾਂ ਵਜ਼ੀਰ ਨੇ ਅੱਗੋਂ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਇਹਨਾਂ ਦੇ ਭਰਮ ਦਾ ਜਾਲਾ ਸੀ ਉਹਨੂੰ ਪਾਸੇ ਕਰਕੇ ਸ਼ੀਸ਼ਾ ਵਿਖਾਇਆ ਕਿ ਕਲਗੀਧਰ ਜੀ ਸੂਰਮਿਆਂ ਵਿੱਚੋਂ ਵੱਡੇ ਸੂਰਮੇ ਹਨ। ਉਹਨਾਂ ਨੂੰ ਤੁਹਾਡਾ ਕਿਸੇ ਪ੍ਰਕਾਰ ਦਾ ਭੈ ਨਹੀਂ, ਖੌਫ ਨਹੀਂ। ਉਹ ਤਾਂ ਲੜਨ ਵਾਸਤੇ ਤਿਆਰ ਬੈਠੇ ਨੇ, ਕਿਉਂਕਿ ਉਹ ਵੀ ਨੀਤੀ ਵਾਈ ਵੇਤਾ ਹਨ। ਤੁਸੀਂ ਉੱਥੋਂ ਲੰਘੋਗੇ, ਤੁਹਾਡੇ ਨਾਲ ਫੌਜ ਹੈ, ਕੀ ਜਾਣੀਏ ਤੁਹਾਡੇ ਅੰਦਰ ਦੀ ਮਨਸਾ ਕੀ ਹੈ, ਕਿਉਂਕਿ ਉਹ ਤੁਹਾਡੇ ਤੇ ਯਕੀਨ ਨਹੀਂ ਕਰਦੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪਹਾੜੀਏ ਜੋ ਮੂੰਹ ਆਖਦੇ ਨੇ ਦਿਲ ਚ ਕੁਝ ਹੋਰ ਹੁੰਦਾ, ਔਰ ਮੂੰਹ ਤੋਂ ਕੁਝ ਹੋਰ ਆਖਦੇ ਹਨ। ਇਹਨਾਂ ਦੀ ਸਾਡੇ ਤੇ ਇਹਨਾਂ ਪ੍ਰਤੀ ਸਾਡੇ ਮਨ ਚ ਕਿਸੇ ਤਰ੍ਹਾਂ ਦਾ ਕੋਈ ਯਕੀਨ ਪ੍ਰਤੀਤ ਨਹੀਂ। ਭੀਮ ਚੰਦ ਨੇ ਲੜਨ ਦਾ ਜਿਹੜਾ ਫੈਸਲਾ ਸੀ ਉਹਨੂੰ ਟਾਲਿਆ ਹੈ। ਕਹਿੰਦਾ ਦੱਸੋ ਵਜ਼ੀਰ ਸਾਹਿਬ, ਹੁਣ ਕਿਵੇਂ ਇੱਥੋਂ ਲੰਘਿਆ ਜਾ ਸਕਦਾ ਕਿ ਮੇਰੇ ਪੁੱਤਰ ਦਾ ਵਿਆਹ ਵੀ ਹੋ ਜਾਵੇ ਤੇ ਲੜਨਾ ਵੀ ਨਾ ਪਵੇ। ਵਜ਼ੀਰ ਨੇ ਆਖਿਆ ਇੱਕੋ ਇੱਕ ਤਰੀਕਾ ਹੈ ਕਿ ਤੇਰੇ ਲੜਕੇ ਨੂੰ ਇਕੱਲੇ ਨੂੰ ਦੋ ਚਾਰ ਬੰਦੇ ਸੇਵਾਦਾਰ ਨਾਲ ਭੇਜ ਕੇ ਇਸ ਰਸਤਿਓਂ ਭੇਜ ਦਈਏ, ਉਹ ਸਮੇਂ ਸਿਰ ਸ੍ਰੀਨਗਰ ਪਹੁੰਚ ਜਾਵੇਗਾ ਔਰ ਉਹਦੇ ਫੇਰੇ ਹੋ ਜਾਣਗੇ, ਤੁਸੀਂ ਰਸਤਾ ਬਦਲ ਕੇ ਦੂਸਰੇ ਪਾਸਿਓਂ ਚਲੇ ਜਾਓ, ਏਦਾਂ ਤੁਹਾਡਾ ਇਹ ਸਾਰਾ ਮਸਲਾ ਹੱਲ ਹੋ ਸਕਦਾ। ਭੀਮ ਚੰਦ ਨੇ ਅੱਗੋਂ ਕਿਹਾ ਵੀ ਜੇ ਮੈਂ ਲੜਕਾ ਇਸ ਰਸਤਿਓਂ ਭੇਜ ਦਿੱਤਾ ਕਿਤੇ ਗੁਰੂ ਜੀ ਉਹਨੂੰ ਗ੍ਰਿਫ਼ਤਾਰ ਕਰ ਲੈਣ ਤੇ ਫਿਰ ਕਿਵੇਂ ਕਰਾਂਗੇ, ਫਿਰ ਉੱਥੇ ਕਿਵੇਂ ਜਾ ਕੇ ਵਿਆਹ ਕਰਾਂਗੇ। ਜੇ ਲਾੜਾ ਹੀ ਨਾ ਹੋਇਆ, ਲਾੜੇ ਬਿਨਾਂ ਕੱਲੀ ਬਰਾਤ ਉੱਥੇ ਪੁੱਜ ਕੇ ਕੀ ਕਰੇਗੀ। ਵਜ਼ੀਰ ਨੇ ਕਿਹਾ ਕਿ ਮੈਂ ਗੁਰੂ ਸਾਹਿਬ ਜੀ ਨਾਲ ਬਚਨ ਕਰਕੇ ਆਇਆ, ਉਹਨਾਂ ਦੇ ਦਰਸ਼ਨ ਕਰਕੇ ਆਇਆ ਹਾਂ। ਮੈਂ ਇਹ ਜਾਣਦਾ ਹਾਂ ਕਿ ਉਹ ਐਸਾ ਨਹੀਂ ਕਰਨਗੇ। ਉਹਨਾਂ ਨੂੰ ਸਿਰਫ ਤੁਹਾਡੀ ਫੌਜ ਤੇ ਇਤਰਾਜ਼ ਹੈ ਕਿ ਤੁਹਾਡੇ ਨਾਲ ਬਹੁਤ ਵੱਡਾ ਦਲ ਬਲ ਹੈ ਤੇ ਨੀਤੀ ਦੇ ਤਹਿਤ ਉਹਨਾਂ ਦੇ ਨਗਰ ਦੇ ਕੋਲੋਂ ਤੁਸੀਂ ਲੰਘ ਨਹੀਂ ਸਕਦੇ, ਕਿਉਂਕਿ ਉਹਨਾਂ ਨਾਲ ਤੁਹਾਡਾ ਵਿਰੋਧ ਹੈ, ਦੁਸ਼ਮਣੀ। ਹਾਂ, ਜੇ ਇਕੱਲੇ ਲਾੜੇ ਨੂੰ ਭੇਜੋਗੇ, ਦੋ ਚਾਰ ਬੰਦੇ ਨਾਲ ਭੇਜ ਦਿਓਗੇ, ਸਿਪਾਹੀ ਜਾਂ ਸੇਵਾਦਾਰ, ਉਹਨਾਂ ਨੂੰ ਉਹ ਜਾਣ ਵਾਸਤੇ ਰਸਤਾ ਦੇ ਦੇਣਗੇ, ਰਸਤਾ ਨਹੀਂ ਰੋਕਣਗੇ। ਬਾਕੀ ਪਹਾੜੀ ਰਾਜਿਆਂ ਨੇ ਵੀ ਇਸ ਗੱਲ ਚ ਸਹਿਮਤੀ ਪ੍ਰਗਟ ਕੀਤੀ ਵੀ ਚਲੋ ਇਕੱਲੇ ਲਾੜੇ ਨੂੰ ਹੀ ਭੇਜ ਦਈਏ। ਇਹ ਜਿਵੇਂ ਵਿਚਾਰ ਕੀਤੀ ਆ ਇਹਨਾਂ ਨੇ, ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਕੇ ਇਥੋਂ ਅਗਲੇਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਤਨ ਅਨੇਕ ਵਿਚਾਰ ਕੈ ਭੀਮ ਚੰਦ ਗਿਰ ਰਾਏ।
ਅਨੇਕਾਂ ਯਤਨਾਂ ਨੂੰ ਜਦੋਂ ਵਿਚਾਰਿਆ ਰਾਜੇ ਭੀਮ ਚੰਦ ਨੇ, ਕਈ ਤਰ੍ਹਾਂ ਦੀਆਂ ਸੋਚਾਂ ਸੋਚੀਆਂ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਜਦੋਂ ਬੰਦਾ ਫਿਕਰਮੰਦ ਹੁੰਦਾ, ਚਿੰਤਤ ਹੁੰਦਾ ਹੈ, ਉਦੋਂ ਦਿਮਾਗ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਜਿਨ੍ਹਾਂ ਨੂੰ ਕਹਿੰਦੇ ਆ ਗਟੀਆਂ ਗਿਣਨਾ। ਕਈ ਤਰ੍ਹਾਂ ਦੀਆਂ ਗਟੀਆਂ ਫਿਰ ਬੰਦਾ ਗਿਣਦਾ ਕੀ ਕਰੀਏ ਕੀ ਨਾ ਕਰੀਏ। ਏਦਾਂ ਭੀਮ ਚੰਦ ਨੇ ਬਹੁਤ ਸਾਰੀਆਂ ਚਿੰਤਾਵਾਂ ਸਹਿਤ ਵਿਚਾਰਾਂ ਆਪਣੇ ਮਨ ਹੀ ਮਨ ਵਿਚਾਰੀਆਂ ਹਨ।
ਮਾਨਿਓ ਮੰਤਰ ਵਜ਼ੀਰ ਕੋ ਔਰ ਨਿਰਪਨ ਸਮੁਦਾਏ।
ਅਖੀਰ ਨੂੰ ਵਜ਼ੀਰ ਦਾ ਕਹਿਣਾ ਮੰਨਿਆ, ਜਿਵੇਂ ਵਜ਼ੀਰ ਨੇ ਗੱਲ ਕਹੀ ਸੀ ਵੀ ਇਕੱਲੇ ਲਾੜੇ ਨੂੰ ਇਸ ਰਸਤਿਓਂ ਭੇਜ ਦਿਓ ਤਾਂ ਜੋ ਸਮੇਂ ਸਿਰ ਵਿਆਹ ਵਾਲੀ ਤਰੀਕ ਦੇ ਦਿਨ ਤੱਕ ਉਹ ਲਾੜਾ ਉੱਥੇ ਪਹੁੰਚ ਜਾਵੇ ਤੇ ਉਹਦਾ ਵਿਆਹ ਹੋ ਜਾਵੇ। ਜਿਹੜੀ ਸਾਹੇ ਦੀ ਤਰੀਕ ਰੱਖੀ ਹੈ ਉਹ ਨਾ ਟਲੇਗੀ। ਇਹ ਫੈਸਲਾ ਅਖੀਰ ਨੂੰ ਰਾਜੇ ਭੀਮ ਚੰਦ ਨੇ ਮੰਨ ਲਿਆ। ਬਾਕੀ ਵੀ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਨੇ ਇਸ ਗੱਲ ਵਿੱਚ ਰਾਜੇ ਭੀਮ ਚੰਦ ਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ।
ਚੋਪਈ ਸੁਣੋ ਸੈਲਨਾਥਨ ਬਚ ਮੇਰੇ।
ਹੁਣ ਪਹਾੜੀ ਰਾਜਿਆਂ ਨੂੰ ਵਜ਼ੀਰ ਬੋਲ ਕੇ ਕਹਿਣ ਲੱਗਾ ਹੇ ਪਹਾੜੀ ਰਾਜਿਓ ਸੁਣੋ,
ਵਿਆਹੇ ਸਮੇਂ ਆਇਓ ਅਬ ਨੇੜੇ।
ਹੁਣ ਵਿਆਹ ਦਾ ਸਮਾਂ ਨੇੜੇ ਆ ਚੁੱਕਾ ਹੈ, ਵਿਆਹ ਦੀ ਤਰੀਕ ਉਹ ਬਿਲਕੁਲ ਨੇੜੇ ਆ ਚੁੱਕੀ ਹੈ।
ਲਰਬੇ ਵਿਖੇ ਦਿਵਸ ਬਹੁ ਲਾਗੈ।
ਇੱਥੇ ਜੰਗ ਛਿੜ ਗਈ, ਲੜਾਈ ਛੇੜ ਲਈ ਤੇ ਜ਼ਰੂਰੀ ਤਾਂ ਨਹੀਂ ਵੀ ਲੜਾਈ ਇੱਕੋ ਦਿਨ ਚ ਖਤਮ ਹੋ ਜਾਣੀ। लड़ाई छेड़नी अपने अख्तियार है, वह लड़ाई खत्म कदों होवेगी वह अपने अख्तियार नहीं होनी। दो दिन लड़ाई चले, चार दिन चले, दस दिन चले, जो जंग छिड़ना खबरे किन्ने दिन चले। ये ना होवे कि इत्थे आपां जंग ही करदे रह जाइए, लड़ाई करदे रह जाइए, उधर विआह दी तरीक इत्थे ही लंघ जावे ते अपना जिहड़ा मेन मकसद है उहदे तों आपां खुझ जावांगे। ਏਦਾਂ ਲੜਾਈ ਦੇ ਵਿੱਚ ਪਤਾ ਨਹੀਂ ਖਬਰੇ ਕਿੰਨੇ ਦਿਨ ਲੱਗ ਜਾਣ।
ਪਿਖ ਦਲ ਬਲ ਕੋ ਗੁਰ ਨਹਿ ਭਾਗੈ,
ਕਿਉਂਕਿ ਗੁਰੂ ਜੀ ਇਹੋ ਜਿਹੇ ਬਲੀ ਤੇ ਸੂਰਮੇ ਨੇ, ਤੁਹਾਡੇ ਦਲ ਬਲ ਦੀ ਫੌਜ ਵੇਖ ਕੇ ਉਹਨਾਂ ਨੇ ਡਰ ਕੇ ਭੱਜ ਥੋੜੀ ਜਾਣਾ। ਉਹ ਰਣ ਭੂਮੀ ਵਿੱਚੋਂ ਭੱਜਣ ਵਾਲਿਆਂ ਚੋਂ ਨਹੀਂ ਹਨ, ਰਣ ਭੂਮੀ ਚ ਖਲੋ ਕੇ ਲੜਨ ਵਾਲੇ ਨੇ ਤੇ ਮਾਰਨ ਵਾਲੇ ਹਨ। ਤੁਹਾਡੇ ਦਲ ਦਾ ਬਲ ਵੇਖ ਕੇ ਉਹਨਾਂ ਨੇ ਡਰ ਕੇ ਥੋੜੀ ਨੱਠ ਜਾਣਾ, ਉਹ ਤਾਂ ਉੱਥੇ ਹੀ ਖਲੋ ਕੇ ਲੜਨਗੇ।
ਭੀਮ ਜੰਗ ਦੋਏ ਦਿਸ਼ ਤੇ ਪਰੈ,
ਦੋਆਂ ਪਾਸਿਓਂ ਬੜਾ ਭਿਆਨਕ ਜੰਗ ਹੋਵੇਗਾ। ਠੀਕ ਹੈ ਤੁਹਾਡੇ ਨਾਲ ਵੀ ਸੂਰਮੇ ਨੇ, ਪਰ ਕਲਗੀਧਰ ਜੀ ਦੇ ਨਾਲ ਵੀ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਸੂਰਮੇ ਸੁਣੀ ਦੇ ਹਨ, ਉਹਨਾਂ ਕੋਲ ਵੀ ਬੜੇ ਬੜੇ ਮਰਦ ਦਲੇਰ ਯੋਧੇ ਹਨ।
ਦੋਨੋ ਚਮੋ ਸੁਭੱਟ ਬਲ ਧਰੈ,
ਦੋਹਾਂ ਪਾਸਿਓਂ ਦਲ ਬਲ ਦੀ ਫੌਜ ਦੋਨਾਂ ਪਾਸੇ ਹੈ, ਤੁਹਾਡੇ ਕੋਲ ਵੀ ਸੂਰਮੇ ਬੜਾ ਬਲ ਧਾਰਨ ਕਰਦੇ ਹੈ, ਪਰ ਮੈਂ ਉਧਰ ਵੀ ਵੇਖ ਕੇ ਆਇਆ, ਘੱਟ ਉਧਰ ਵੀ ਕੋਈ ਨਹੀਂ। ਉਹਨਾਂ ਦੇ ਸੂਰਮੇ ਵੀ ਬੜੇ ਬਲਵਾਨ ਯੋਧੇ ਹਨ, ਜਿਹੜੇ ਲੜਨ ਤੋਂ ਔਰ ਮਰਨ ਤੋਂ ਭੈ ਨਹੀਂ ਰੱਖਦੇ।
ਹਟ ਨਹਿ ਜਾਏ ਲਾਜ ਨਿਰਬਾਹੈ,
ਨਾ ਹੀ ਉਹਨਾਂ ਨੇ ਰਣ ਭੂਮੀ ਛੱਡ ਕੇ ਜਾਣਾ, ਕਿਉਂਕਿ ਉਹ ਆਪਣੀ ਲਾਜ ਨਿਭਾਉਂਦੇ ਹੈ। ਉਹ ਕਹਿੰਦੇ ਜੇ ਅਸੀਂ ਰਣ ਭੂਮੀ ਚ ਪਿੱਠ ਵਿਖਾ ਕੇ ਭੱਜਾਂਗੇ, ਜੰਗ ਦੇ ਮੈਦਾਨ ਚੋਂ ਨੱਠਾਂਗੇ ਤੇ ਕਿੱਥੇ ਜਾ ਕੇ ਮੂੰਹ ਵਿਖਾਵਾਂਗੇ। ਉਹ ਇਸ ਗੱਲ ਦੀ ਸ਼ਰਮ ਮੰਨਦੇ ਹਨ, ਲਾਜ ਮੰਨਦੇ ਹਨ, ਇਸ ਕਰਕੇ ਉਹ ਆਪਣੀ ਲਾਜ ਨਿਭਾਉਣਗੇ, ਰਣ ਭੂਮੀ ਨੂੰ ਛੱਡ ਕੇ ਨਹੀਂ ਜਾਣਗੇ।
ਕੋ ਜਾਣੈ ਤਬ ਕਿਆ ਹੋਏ ਜਾ ਹੈ,
ਜਦੋਂ ਲੜਾਈਆਂ ਹੁੰਦੀਆਂ ਨੇ, ਜੰਗ ਹੁੰਦੇ ਆ, ਫਿਰ ਕੀ ਜਾਣੀਏ ਕੀ ਹੋ ਜਾਏ। ਤੁਸੀਂ ਸੋਚਦੇ ਹੋ ਵੀ ਤੁਸੀਂ ਬਲਵਾਨ ਹੋ, ਤੁਹਾਡੇ ਕੋਲ ਫੌਜ ਦੀ ਗਿਣਤੀ ਵੱਧ ਹੈ, ਪਰ ਕੋਈ ਪਤਾ ਨਹੀਂ ਜੰਗ ਦੇ ਮੈਦਾਨ ਵਿੱਚ ਜਦੋਂ ਲੜੀ ਦਾ ਫੈਸਲਾ ਤਾਂ ਉਦੋਂ ਹੁੰਦਾ ਕਿ ਕਿਹਦੇ ਵੱਲ ਕੀ ਜਿੱਤ ਪ੍ਰਾਪਤ ਹੋਣੀ ਹੈ, ਕਿਹਨੇ ਫਤਿਹ ਪ੍ਰਾਪਤ ਕਰਨੀ, ਕਿਹਦੀ ਹਾਰ ਹੋਣੀ ਹੈ। ਇਹ ਤਾਂ ਜੰਗ ਦੇ ਮੈਦਾਨ ਚ ਲੜੇ ਤੋਂ ਬਾਅਦ ਹੀ ਫੈਸਲੇ ਹੁੰਦੇ ਹਨ।
ਵਿਆਹੇ ਕਾਜ ਪੂਰਨ ਅਬ ਕਰੋ,
ਤੁਸੀਂ ਜਿਹੜਾ ਆਪਣਾ ਕੰਮ ਕਰਨ ਆਏ ਹੋ ਕਰੋ ਵਿਆਹ ਵਾਲਾ। ਤੁਸੀਂ ਆਪਣੇ ਪੁੱਤਰ ਨੂੰ ਵਿਆਹਣ ਆਏ ਹੋ, ਉਹਦੀ ਬਰਾਤੇ ਚੜ੍ਹ ਕੇ ਆਏ ਹੋ, ਉਹ ਜਿਹੜਾ ਤੁਹਾਡਾ ਕੰਮ ਹੈ ਵਿਆਹ ਵਾਲਾ ਉਹ ਕਰੋ। ਇਹ ਲੜਾਈ ਪੜਾਈ ਵਾਲਾ ਜਿਹੜਾ ਜੰਗ ਯੁੱਧ ਵਾਲਾ ਕੰਮ ਹੈ ਇਹਦਾ ਧਿਆਨ ਛੱਡ ਦਿਓ।
ਪੁਨ ਗੁਰ ਸੰਗ ਲੜੋ ਨਹਿ ਟਰੋ,
ਆ ਰਾਜੇ ਭੀਮ ਚੰਦ ਨੇ ਵੀ ਇਹ ਗੱਲ ਦੀ ਹਾਮੀ ਭਰੀ ਪਹਾੜੀ ਰਾਜਿਆਂ ਨੂੰ, ਕਹਿੰਦਾ ਆਪਾਂ ਹੁਣ ਨਹੀਂ ਲੜਨਾ, ਹੁਣ ਆਪਣੇ ਪੁੱਤਰ ਦੇ ਵਿਆਹ ਦੇ ਕਾਰਜ ਦੇ ਵਿੱਚ ਆਪਾਂ ਸਾਰੇ ਸ਼ਮੂਲੀਅਤ ਕਰ ਰਹੇ ਹਾਂ, ਇਹ ਸੁੱਖ ਸੁੱਖਾਂ ਨਾਲ ਹੋ ਜਾਵੇ, ਬਾਅਦ ਵਿੱਚ ਜਦੋਂ ਲੜਨਾ ਪਿਆ ਤੇ ਫਿਰ ਲੜਾਂਗੇ ਵੀ ਗੁਰੂ ਜੀ ਨਾਲ। ਕਹਿੰਦਾ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਇਹਨਾਂ ਨਾਲ ਲੜਨਾ ਕੋਈ ਨਹੀਂ, ਲੜਾਂਗੇ, ਪਰ ਜਦੋਂ ਸਾਡਾ ਸਮਾਂ ਹੋਵੇਗਾ ਉਦੋਂ ਲੜਾਂਗੇ।
ਅਬਰ ਇਸ ਤਰਹੋ ਅਪਰ ਮਗ ਗਮਨ ਹੋ,
ਆਪਣਾ ਗੁੱਸਾ ਥੁੱਕ ਦਿਓ, ਇਹ ਰਸਤਾ ਛੱਡ ਕੇ ਦੂਸਰੇ ਰਸਤੇ, ਜਿਹੜਾ ਲੰਮਾ ਰਸਤਾ ਸ਼੍ਰੀਨਗਰ ਨੂੰ ਜਾਣ ਦਾ, ਉਸ ਰਸਤੇ ਤੇ ਸਾਰੇ ਚੱਲੋ ਤੇ ਆਪਾਂ ਛੇਤੀ ਨਾਲ ਚੱਲ ਕੇ ਮਜਲਦਾਰ ਸ਼੍ਰੀਨਗਰ ਪਹੁੰਚੀਏ।
ਬਹੁਰੂ ਆਏ ਗੁਰ ਦਲ ਕੋ ਦਮਨ ਹੋ,
ਫਿਰ ਆਵਾਂਗੇ ਤੇ ਆ ਕੇ ਗੁਰੂ ਦੀਆਂ ਫੌਜਾਂ ਵੀ ਵੇਖ ਲਾਂਗੇ। ਖਾਲਸਾ ਜੀ, ਇੱਥੇ ਕਲਗੀਧਰ ਪਾਤਸ਼ਾਹ ਜੀ ਦੀ ਇੱਕ ਖੇਡ ਜਿਹੜੀ ਉਹ ਪ੍ਰਗਟ ਹੋ ਰਹੀ ਹੈ, ਉਹ ਇਹਨਾਂ ਦੀ ਮਨਸਾ ਕਰਕੇ ਹੋ ਰਹੀ ਹੈ। ਲੰਘਣ ਨੂੰ ਮਹਾਰਾਜ ਜੀ ਦੇ ਦਿੰਦੇ, ਲੰਘਣ ਬਰਾਤ ਹੀ ਲੰਘਣੀ ਸੀ, ਪਰ ਬਰਾਤ ਕੱਲੀ ਨਹੀਂ ਸੀ, ਇਹਨਾਂ ਨਾਲ ਬੜੀ ਵੱਡੀ ਗਿਣਤੀ ਦੀ ਸੈਨਾ ਸੀ। ਤੇ ਕਿਵੇਂ ਹੋ ਸਕਦਾ ਵੀ ਜਿਹਨਾਂ ਨਾਲ ਦੁਸ਼ਮਣੀ ਹੋਵੇ ਤੇ ਉਹਨਾਂ ਦੇ ਕੋਲ ਹਥਿਆਰਬੰਦ ਫੌਜ ਹੋਵੇ, ਤੇ ਜੇ ਪਤਾ ਹੋਵੇ ਵੀ ਇਹ ਦੁਸ਼ਮਣ ਨੇ ਤੇ ਫਿਰ ਆਪਣੇ ਘਰ ਦੇ ਕੋਲੋਂ ਕੋਈ ਸਿਆਣਾ ਬੰਦਾ ਲੰਘਣ ਥੋੜੀ ਦਿੰਦਾ, ਪਤਾ ਵੀ ਇਹ ਹਮਲਾ ਕਰ ਸਕਦੇ ਨੇ, ਇਹਨਾਂ ਦੀ ਮਨਸਾ ਦਾ ਕੀ ਪਤਾ ਕਿਹੜੇ ਵੇਲੇ ਕਿਸ ਪਾਸੇ ਨੂੰ ਚੱਲ ਪੈਣ, ਤੇ ਅਸੀਂ ਆਪਣੇ ਘਰ 'ਚ ਬੈਠੇ ਹੋਈਏ ਲੜਨ ਤੋਂ ਬਿਨਾਂ, ਇਹ ਆ ਕੇ ਹਮਲਾ ਬੋਲ ਦੇਣ। ਇਸ ਕਰਕੇ ਕਲਗੀਧਰ ਜੀ ਨੇ ਸਪਸ਼ਟ ਲਫ਼ਜ਼ਾਂ 'ਚ ਕਹਿ ਦਿੱਤਾ ਕਿ ਇੱਥੋਂ ਅਸੀਂ ਲੜੇ ਬਿਨਾਂ ਤਾਂ ਨਹੀਂ ਲੰਘਣ ਦਿੰਦੇ, ਇੱਥੋਂ ਲਾਂਘਾ ਨਹੀਂ ਅਸੀਂ ਦੇਣਾ। ਤੋ ਹੁਣ ਇਹਨਾਂ ਪਹਾੜੀਆਂ ਦੀ ਮਨਸਾ ਪ੍ਰਗਟ ਹੋ ਰਹੀ, ਭੀਮ ਚੰਦ ਕਹਿ ਰਿਹਾ, ਕਹਿੰਦਾ ਆਪਾਂ ਆ ਕੇ ਵੇਖਾਂਗੇ ਵਾਪਸੀ ਵੇਲੇ ਕਿ ਇਹਨਾਂ ਤੇ ਹਮਲਾ ਕਰਨਾ ਉਦੋਂ ਫਿਰ ਇਹਨਾਂ ਦੇ ਨਾਲ ਜੰਗ ਕਰਕੇ ਆਪਣਾ ਫੈਸਲਾ ਕਰਾਂਗੇ।
ਫਤਿਹ ਸ਼ਾਹ ਕੋ ਲੈ ਕਰ ਸੰਗ,
ਰਾਜੇ ਫਤਿਹ ਸ਼ਾਹ ਨੂੰ ਵੀ ਨਾਲ ਲਵਾਂਗੇ ਰਲਾਵਾਂਗੇ, ਯਾਨੀ ਕਿ ਰਾਜੇ ਫਤਿਹ ਸ਼ਾਹ ਦੀ ਫੌਜ ਵੀ ਫਿਰ ਸਾਡੇ ਨਾਲ ਰਲੇਗੀ। ਅੱਗੇ ਜਾ ਕੇ ਕਥਾ ਆਵੇਗੀ। ਭੀਮ ਚੰਦ ਫਤਿਹ ਸ਼ਾਹ ਨੂੰ ਕਹਿੰਦਾ ਮੈਂ ਤੇਰੀ ਧੀ ਦਾ ਡੋਲਾ ਤਾਂ ਲੈ ਕੇ ਜਾਣਾ ਜੇ ਤੂੰ ਲੜੇਗਾ ਗੁਰੂ ਜੀ ਨਾਲ ਮੇਰੇ ਨਾਲ ਚੱਲ ਕੇ। ਯਾਨੀ ਕਿ ਇਹਨਾਂ ਦੀ ਲੜਨ ਦੀ ਮਨਸਾ ਪਹਿਲਾਂ ਵੀ ਸੀ, ਜੇ ਬਰਾਤ ਲੈ ਕੇ ਲੰਘਣ ਦਿੰਦੇ ਇਹਨਾਂ ਨੇ ਫਿਰ ਵੀ ਲੜਨਾ ਸੀ। ਇਹ ਤਾਂ ਹੁਣ ਗੁਰੂ ਪਾਤਸ਼ਾਹ ਜੀ ਨੇ ਅੱਗੋਂ ਫੌਜ ਤਿਆਰ ਕਰਕੇ ਖਿਲਾਰ ਦਿੱਤੀ ਹੈ, ਜਿਸ ਕਰਕੇ ਹੁਣ ਭੈ ਭੀਤ ਨੇ। ਪਰ ਜਦੋਂ ਵਾਪਸੀ ਆਉਣਾ ਉਦੋਂ ਤਾਂ ਵਿਆਹ ਹੋ ਚੁੱਕਾ ਹੋਣਾ। ਕਹਿੰਦਾ ਫਿਰ ਆਪਾਂ ਲੜਾਂਗੇ, ਰਾਜੇ ਫਤਿਹ ਸ਼ਾਹ ਨੂੰ ਨਾਲ ਲੈ ਕੇ ਲੜਾਂਗੇ।
ਦੇਹੋ ਉਠਾਏ ਇਤ ਤੇ ਕਰ ਜੰਗ,
ਔਰ ਗੁਰੂ ਜੀ ਨੂੰ ਇਸ ਜਗ੍ਹਾ ਤੋਂ ਜੰਗ ਕਰਕੇ ਉਠਾ ਦੇਵਾਂਗੇ, ਇਹਨਾਂ ਨੂੰ ਇੱਥੇ ਨਹੀਂ ਰਹਿਣ ਦੇਵਾਂਗੇ।
ਸਭਨ ਵਿਰੋਧੀ ਬਣਿਓ ਮਹਾਨ,
ਕਿਉਂਕਿ ਗੁਰੂ ਜੀ ਇਸ ਵੇਲੇ ਸਾਡੇ ਸਾਰਿਆਂ ਦੇ ਵਿਰੋਧੀ ਨੇ, ਇੱਕ ਸਮਾਨ ਵਿਰੋਧੀ ਨੇ। ਆਪਾਂ ਜਿੰਨੇ ਪਹਾੜੀ ਰਾਜੇ ਹਾਂ ਸਾਡੇ ਸਾਰਿਆਂ ਦੇ ਇਸ ਵੇਲੇ ਗੁਰੂ ਜੀ ਵਿਰੋਧੀ ਹਨ।
ਕੈਸੇ ਬਸਣ ਦੇਹੇ ਇਸ ਥਾਨ,
ਅਸੀਂ ਉਹਨਾਂ ਨੂੰ ਆਪਣੀਆਂ ਪਹਾੜੀ ਰਿਆਸਤਾਂ ਚ ਕਿਵੇਂ ਬਸਣ ਦੇਈਏ, ਜੇ ਉਹ ਸਾਡੇ ਦੁਸ਼ਮਣ ਨੇ ਅਸੀਂ ਕਿਵੇਂ ਉਹਨਾਂ ਨੂੰ ਆਪਣੀ ਰਿਆਸਤ ਵਿੱਚ ਰਹਿਣ ਦੇ ਸਕਦੇ ਹਾਂ। ਅਸੀਂ ਨਹੀਂ ਰਹਿਣ ਦੇਵਾਂਗੇ, ਇਹਨਾਂ ਨੂੰ ਇੱਥੋਂ ਕੱਢ ਦੇਵਾਂਗੇ ਲੜ ਕੇ।
ਬਿਘਨ ਵਿਸਾਲ ਵਿਆਹੇ ਮਹਿ ਡਾਲਾ,
ਦੇਖੋ ਸਾਡੇ ਵਿਆਹ ਦੇ ਕੰਮ ਵਿੱਚ ਇਹਨਾਂ ਨੇ ਕਿੱਡਾ ਵੱਡਾ ਵਿਘਨ ਪਾਇਆ। ਕਰਤੂਤਾਂ ਆਪਣੀਆਂ ਮਾੜੀਆਂ ਨੇ ਦੋਸ਼ ਸਤਿਗੁਰਾਂ ਤੇ ਲਾ ਰਹੇ ਨੇ। ਜੇ ਇਹਨਾਂ ਦੀ ਮਨਸਾ ਸ਼ੁੱਧ ਹੁੰਦੀ ਤਾਂ ਸਤਿਗੁਰੂ ਜੀ ਨੇ ਕਹਿਣਾ ਸੀ ਲੰਘ ਜੋ ਭਾਈ ਰਸਤਾ ਹੀ ਹੈ, ਪਰ ਇਹਨਾਂ ਦੀ ਮਨਸਾ ਸਾਫ਼ ਨਹੀਂ ਸੀ। ਸਤਿਗੁਰਾਂ ਨੇ ਤਾਂ ਇਹਨਾਂ ਦੀ ਮਨਸਾ ਮੁਤਾਬਕ ਫੈਸਲਾ ਕੀਤਾ, ਹੁਣ ਇਹ ਦੋਸ਼ ਸਤਿਗੁਰਾਂ ਤੇ ਲਾ ਰਹੇ ਨੇ। ਕਹਿੰਦੇ ਵੇਖੋ ਸਾਡੇ ਵਿਆਹ ਦੇ ਕਾਰਜ ਵਿੱਚ ਗੁਰੂ ਜੀ ਨੇ ਕਿੱਡਾ ਵੱਡਾ ਵਿਘਨ ਪਾ ਦਿੱਤਾ ਹੈ।
ਇਸ ਪਲਟੋਂ ਮੈਂ ਲਿਓ ਵਿਸਾਲਾ,
ਚੰਦ ਕਹਿੰਦਾ ਇਹਦਾ ਬਦਲਾ ਮੈਂ ਜ਼ਰੂਰ ਲਵਾਂਗਾ ਔਰ ਵੱਡੇ ਪੱਧਰ ਤੇ ਲਵਾਂਗਾ।
ਇਤਿਆਦਕ ਕਹਿ ਨ੍ਰਿਪ ਸਮਝ ਆਏ,
ਇੱਦਾਂ ਦੀਆਂ ਗੱਲਾਂ ਕਰਕੇ ਰਾਜੇ ਭੀਮ ਚੰਦ ਨੇ ਬਾਕੀ ਪਹਾੜੀ ਰਾਜਿਆਂ ਨੂੰ ਠੰਡਾ ਕੀਤਾ ਜਿਹੜੇ ਗੁੱਸੇ ਵਿੱਚ ਸੀ, ਉਹਨਾਂ ਸਾਰਿਆਂ ਨੂੰ ਧੀਰਜ ਦਿੱਤਾ।
ਲਰਬੇ ਤੇ ਤਿਸ ਸਮੇਂ ਹਟਾਏ,
ਲੜਾਈ ਕਰਨ ਤੋਂ ਸਾਰਿਆਂ ਨੂੰ ਹਟਾ ਦਿੱਤਾ, ਕਿਉਂਕਿ ਕੇਸਰੀ ਚੰਦ ਵਰਗੇ ਰਾਜੇ, ਗੋਪਾਲ ਚੰਦ ਗੁਲੇਰੀਏ ਵਰਗੇ ਰਾਜੇ ਚਾਹੁੰਦੇ ਸੀ ਵੀ ਆਪਾਂ ਜੰਗ ਕਰਕੇ ਇੱਥੋਂ ਲੰਘੀਏ। ਤੋਂ ਰਾਜੇ ਭੀਮ ਚੰਦ ਨੇ ਉਹਨਾਂ ਸਾਰਿਆਂ ਦਾ ਗੁੱਸਾ ਸ਼ਾਂਤ ਕੀਤਾ ਤੇ ਜੰਗ ਕਰਨ ਵਾਲਾ ਜਿਹੜਾ ਮਸਲਾ ਸੀ ਉਹਦੇ ਤੋਂ ਟਾਲਾ ਵੱਟਿਆ ਹੈ।
ਕਰਿਓ ਤਿਆਰ ਸੁਤਹੇਤ ਪਠਾਵਨ,
ਇਹਨੇ ਤਿਆਰੀ ਕੀਤੀ ਵੀ ਚਲੋ ਆਪਣੇ ਕੱਲੇ ਪੁੱਤਰ ਨੂੰ ਹੀ ਭੇਜ ਦੇਈਏ ਇਸ ਰਸਤਿਓ, ਕਿ ਮੇਰਾ ਕੱਲਾ ਪੁੱਤਰ ਹੀ ਜਾਵੇ, ਲਾੜਾ ਪਹੁੰਚ ਜਾਏਗਾ, ਚਲੋ ਘੱਟੋ ਘੱਟ ਉਹਦੀ ਸਮੇਂ ਸਿਰ ਸ਼ਾਦੀ ਤਾਂ ਹੋ ਜਾਏਗੀ। ਜੇ ਸਾਡੇ ਨਾਲ ਘੁੰਮ ਕੇ ਗਿਆ ਤੇ ਫਿਰ ਸਮੇਂ ਸਿਰ ਪਹੁੰਚਿਆ ਨਹੀਂ ਜਾਣਾ, ਜਿਹੜੀ ਤਰੀਕ ਰੱਖੀ ਹੈ ਵਿਆਹ ਦੀ ਉਹਦੇ ਤੋਂ ਫਿਰ ਬਾਅਦ ਪਹੁੰਚਾਂਗੇ। ਇਹਨਾਂ ਫੈਸਲਾ ਕੀਤਾ ਕਿ ਕੱਲੇ ਲਾੜੇ ਨੂੰ ਇਸ ਰਸਤਿਓਂ ਭੇਜ ਦਿੱਤਾ ਜਾਵੇ।
ਨਿਕਟ ਅਮਾਤ ਕੀਨ ਸਮਝਾਵਨ,
ਇਹਨੇ ਆਪਣੇ ਵਜ਼ੀਰ ਨੂੰ ਆਪਣੇ ਕੋਲ ਬਿਠਾ ਕੇ ਉਹਨੂੰ ਚੰਗੀ ਤਰ੍ਹਾਂ ਸਮਝਾਇਆ।
ਗਮਨ ਹੋ ਇਸੀ ਸੰਗ ਮਗ ਸੂਦੇ,
ਲੱਗਾ ਵਜ਼ੀਰ ਜੀ ਤੁਸੀਂ ਲਾੜੇ ਨੂੰ ਨਾਲ ਲੈ ਕੇ ਇਸੇ ਸਿੱਧੇ ਰਸਤਿਓਂ ਜਾਓ, ਪੌਂਟਾ ਸਾਹਿਬ ਵਾਲੇ ਰਸਤਿਓਂ ਲੰਘ ਕੇ ਤੁਸੀਂ ਜਾਓ, ਔਰ ਜੇ ਰਸਤੇ ਵਿੱਚ ਤੁਹਾਨੂੰ ਰੋਕ ਟੋਕ ਹੋਵੇ ਤੇ ਗੁਰੂ ਜੀ ਨੂੰ ਬੇਨਤੀ ਕਰ ਲਿਓ।
ਗੁਰੂ ਕਦਾਚਿਤ ਜੇ ਮਗ ਰੁਦੇ,
ਜੇ ਸਤਿਗੁਰੂ ਜੀ ਲਾੜੇ ਦਾ ਵੀ ਰਸਤਾ ਰੋਕਦੇ ਨੇ ਜਾਂ ਤੁਹਾਨੂੰ ਰਾਹ ਵਿੱਚ ਰੋਕਦੇ ਹਨ।
ਬਨ ਕੈ ਦੀਨ ਬਿਨੈ ਬਹੁ ਭਾਖੋ,
ਹੱਥ ਜੋੜ ਕੇ ਕਲਗੀਧਰ ਜੀ ਦੇ ਸਨਮੁਖ ਮਿੰਨਤ ਤਰਲਾ ਕਰ ਲਈ, ਉਹਨਾਂ ਦੇ ਚਰਨਾਂ ਚ ਬਾਰ ਬਾਰ ਸਿਰ ਧਰ ਕੇ ਬੇਨਤੀਆਂ ਕਰ ਲਵੇ।
ਜਿਉ ਕਿਉ ਕਰ ਉਲੰਘਨ ਅਭਿਲਖ,
ਕਿਵੇਂ ਕਿਵੇਂ ਕਰਕੇ ਤੂੰ ਲਾੜੇ ਨੂੰ ਲੈ ਕੇ ਇੱਥੋਂ ਲੰਘ ਕੇ ਜਾਣ ਦੀ ਅਭਿਲਾਖਾ ਕਰਨੀ, ਜਿਵੇਂ ਕਿਵੇਂ ਕਰਕੇ ਤੂੰ ਲਾੜੇ ਨੂੰ ਇੱਥੋਂ ਨਾਲ ਲੈ ਕੇ ਜਾਣਾ ਪੌਂਟਾ ਸਾਹਿਬ ਵਾਲੇ ਰਸਤਿਓਂ।
ਕਰ ਬੰਧਨ ਬੰਧਨ ਪਗ ਠਾਨੋ,
ਔਰ ਗੁਰੂ ਸਾਹਿਬ ਦੇ ਚਰਨਾਂ ਤੇ ਬਾਰ ਬਾਰ ਬੰਦਨਾ ਕਰੀ, ਮੱਥਾ ਟੇਕੀ, ਮਿੰਨਤਾਂ ਤਰਲੇ ਕਰੀ ਜੇ ਰੋਕ ਲੈਣ, ਜੇ ਰੋਕਣ ਤੇ ਜਿਵੇਂ ਮਰਜ਼ੀ ਮਿੰਨਤ ਤਰਲਾ ਕਰਕੇ ਇਸੇ ਸੁੱਧੇ ਰਸਤਿਓਂ ਲੈ ਕੇ ਜਾਵੀ।
ਹਮ ਦਿਸ਼ ਤੇ ਬਹੁ ਅਰਜ ਬਖਾਨ,
ਸਾਡੇ ਵੱਲੋਂ ਵੀ ਹੱਥ ਜੋੜ ਦੇਈ, ਸਾਡੇ ਵੱਲੋਂ ਵੀ ਗੁਰੂ ਸਾਹਿਬ ਨੂੰ ਬੇਨਤੀਆਂ ਕਰ ਦੇਵੀ।
ਨਹਿ ਮਗ ਦਿਓ ਨਾ ਆਇਓ ਰਾਜਾ,
ਆਖੀ ਕਿ ਤੁਸੀਂ ਰਸਤਾ ਨਹੀਂ ਦਿੱਤਾ ਤੇ ਰਾਜਾ ਭੀਮ ਚੰਦ ਇਸ ਰਸਤਿਓਂ ਨਹੀਂ ਆਇਆ, ਜੇ ਤੁਸੀਂ ਹਾਮੀ ਨਹੀਂ ਭਰੀ ਇਸ ਰਸਤੇ ਚੋਂ ਲੰਘਣ ਦੀ ਤੇ ਰਾਜਾ ਭੀਮ ਚੰਦ ਇਸ ਰਸਤਿਓਂ ਬਰਾਤ ਲੈ ਕੇ ਨਹੀਂ ਆਇਆ।
ਸਕਲ ਸਹਾਰਿਓ ਬਣਿਓ ਕੁਕਾਜਾ।
ਹਾਲਾਂਕਿ ਬੜਾ ਵੱਡਾ ਕੁਕਾਰਜ ਹੋਇਆ ਪਰ ਉਹਨੇ ਫਿਰ ਵੀ ਇਸ ਗੱਲ ਨੂੰ ਚੱਲ ਲਿਆ। ਉਹ ਇਸ ਰਸਤਿਓਂ ਚੱਲ ਕੇ ਨਹੀਂ ਆਇਆ ਕਿਉਂਕਿ ਤੁਸੀਂ ਇਜਾਜ਼ਤ ਨਹੀਂ ਦਿੱਤੀ ਇੱਥੋਂ ਲੰਘਣ ਦੀ।
ਤੁਮ ਸੰਗ ਲੜਿਓ ਨਾ ਚਾਹਤ ਸੋਈ।
ਰਾਜਾ ਭੀਮ ਚੰਦ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ। ਉਹ ਤੁਹਾਡਾ ਸਤਿਕਾਰ ਕਰਦਾ ਅਦਬ ਰੱਖਦਾ ਤਾਂ ਨਹੀਂ ਲੜਨਾ ਚਾਹੁੰਦਾ। ਭੀਮ ਚੰਦ ਵਜ਼ੀਰ ਨੂੰ ਇਹ ਸਿੱਖਿਆ ਦੇ ਰਿਹਾ ਵੀ ਏਦਾਂ ਆਖੀ ਕਿ ਰਾਜਾ ਭੀਮ ਚੰਦ ਵੇਖੋ ਜੀ ਇਸ ਰਸਤਿਓਂ ਨਹੀਂ ਆਇਆ ਕਿਉਂਕਿ ਉਹ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦਾ, ਜੰਗ ਨਹੀਂ ਚਾਹੁੰਦਾ।
ਠਾਨੀ ਨਮੋ ਬੰਦ ਕਰ ਦੋਈ।
ਤਾਂ ਸਗੋਂ ਹੱਥ ਜੋੜ ਕੇ ਮੱਥਾ ਟੇਕਿਆ ਵੀ ਜੇ ਗੁਰੂ ਜੀ ਸਾਨੂੰ ਆਗਿਆ ਨਹੀਂ ਦਿੰਦੇ ਇਸ ਰਸਤਿਓਂ ਤਾਂ ਅਸੀਂ ਨਹੀਂ ਲੰਘਦੇ। ਉਹਨੇ ਤਾਂ ਸਗੋਂ ਸੀਸ ਝੁਕਾ ਕੇ ਮੱਥਾ ਟੇਕਿਆ ਜੀ, ਤੁਹਾਡਾ ਕਹਿਣਾ ਸਿਰ ਮੱਥੇ ਮੰਨਿਆ ਹੈ।
ਕਹਿ ਸੁਤ ਕੋ ਚੰਪਾਨ ਚੜਾਵਾ।
ਏਦਾਂ ਇਹ ਗੱਲਾਂ ਕਹਿ ਕੇ ਵਜ਼ੀਰ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਗੱਲਬਾਤ ਕਰਕੇ ਆਪਣੇ ਪੁੱਤਰ ਨੂੰ ਇੱਕ ਪਾਲਕੀ ਦੇ ਵਿੱਚ ਬਿਠਾ ਕੇ ਤੋਰਿਆ।
ਰਿਦਾ ਹੋਲ ਜੁਤ ਪੰਥ ਪਠਾਵਾ।
ਪੁੱਤਰ ਨੂੰ ਤੋੜ ਤਾਂ ਦਿੱਤਾ ਭੀਮ ਚੰਦ ਨੇ ਪਰ ਹਿਰਦੇ ਚ ਹੌਲ ਵੀ ਉੱਠਦੇ ਆ। ਖਬਰੇ ਅੱਗੇ ਕੀ ਹੋਵੇਗਾ ਕੀ ਬਣੇਗਾ। ਪਾਪੀ ਨੂੰ ਆਪਣੇ ਪਾਪ ਖੁੜਕਦੇ ਹੁੰਦੇ ਆ। ਪਾਪੀ ਸੀ, ਪਾਪ ਆਪਣੇ ਨੂੰ ਡਰਾ ਰਹੇ ਨੇ। ਭੈ ਭੀਤ ਹੈ, ਹਿਰਦੇ ਚ ਹੌਲ ਉੱਠਦੇ ਨੇ। ਖਬਰੇ ਹੁਣ ਅੱਗੇ ਕੀ ਹੋਵੇਗਾ।
ਇੱਕ ਦੋਏ ਦਾਸਕ ਸੰਗ ਵਜ਼ੀਰ।
ਇਹਨੇ ਦੋ ਚਾਰ ਸੇਵਕ ਭੇਜੇ ਨੇ ਨਾਲ ਆਪਣੇ ਪੁੱਤਰ ਦੇ। ਉਹ ਵਜ਼ੀਰ ਵੀ ਭੇਜਿਆ ਜਿਹੜਾ ਵਜ਼ੀਰ ਪਹਿਲਾਂ ਕਲਗੀਧਰ ਜੀ ਨੂੰ ਮਿਲਣ ਗਿਆ ਸੀ। ਉਹ ਸਿਆਣਾ ਵੀ ਸੀ ਤੇ ਸ਼ਰਧਾਵਾਨ ਵੀ ਸੀ। ਉਹ ਵਜ਼ੀਰ ਜਿਹੜਾ ਸੀ ਉਹ ਆਪਣੇ ਪੁੱਤਰ ਦੇ ਨਾਲ ਭੇਜਿਆ।
ਗਮਨੇ ਜਬ ਨਿਰਪ ਹੋਤ ਅਧੀਰ।
ਜਦੋਂ ਇਹ ਜਾਣ ਲੱਗੇ ਤੇ ਰਾਜੇ ਭੀਮ ਚੰਦ ਦੇ ਹਿਰਦੇ ਚ ਹੌਲ ਉੱਠਦੇ। ਖੜਾ ਸੀ, ਖਲੋਤਾ ਨਹੀਂ ਗਿਆ। ਇਕਦਮ ਮਾਨੋ ਜਿਵੇਂ ਹੌਲ ਜਿਹਾ ਉੱਠਿਆ ਹੋਵੇ, ਸਿਰ ਚਕਰਾਇਆ ਤੇ ਥੱਲੇ ਜ਼ਮੀਨ ਤੇ ਬਹਿ ਗਿਆ ਭੀਮ ਚੰਦ।
ਸਨੇ ਸਨੇ ਸਨਮੁਖ ਜਬ ਗਏ।
ਇਧਰੇ ਬੈਠ ਕੇ ਮਨ ਚ ਸੋਚੀ ਜਾਂਦਾ ਵੀ ਚਲੇ ਜਾਣ ਕਿਸੇ ਤਰੀਕੇ, ਪਿੱਛੋਂ ਪਤਾ ਲੱਗ ਜੇ ਤੇ ਫਿਰ ਅਸੀਂ ਵੀ ਜਾਈਏ। ਤੋ ਇਧਰ ਵਜ਼ੀਰ ਲਾੜੇ ਨੂੰ ਨਾਲ ਲੈ ਕੇ, ਰਾਜੇ ਭੀਮ ਚੰਦ ਦੇ ਪੁੱਤਰ ਨੂੰ, ਦੋ ਚਾਰ ਲੋਕਰ ਚਾਕਰ ਨੇ, ਉਹਨਾਂ ਨੂੰ ਨਾਲ ਲੈ ਕੇ ਪੌਂਟਾ ਸਾਹਿਬ ਵਾਲੇ ਪਾਸੇ ਨੂੰ ਵਧਿਆ ਹੈ।
ਗੁਰਦਲ ਕੇ ਸਮੀਪ ਜਬ ਭਏ।
ਅੱਗੇ ਮਹਾਰਾਜ ਜੀ ਦੀਆਂ ਫੌਜਾਂ ਖੜੀਆਂ ਸੀ ਪਹਿਲਾਂ ਹੀ ਤਿਆਰ ਬਰ ਤਿਆਰ। ਜਦੋਂ ਉਹਨਾਂ ਨੇ ਵੇਖਿਆ ਵੀ ਕੋਈ ਫੌਜ ਆ ਰਹੀ ਹੈ, ਪੰਜ ਚਾਰ ਸਿਪਾਹੀ ਦੇ ਨਾਲ ਕੋਈ ਪਾਲਕੀ ਚ ਬਹਿ ਕੇ ਆ ਰਿਹਾ।
ਦੇਖਤ ਜਾਣਿਓ ਰਿਪ ਦਲ ਆਇਓ।
ਵੇਖਿਆ ਸਿਪਾਹੀਆਂ ਨੇ ਮਹਾਰਾਜ ਕਲਗੀਧਰ ਦੀ ਫੌਜ ਨੇ ਵੀ ਇਹ ਦੁਸ਼ਮਣ ਦੀ ਫੌਜ ਦੇ ਬੰਦੇ ਨੇ। ਪਛਾਣ ਲਿਆ ਵੀ ਇਹ ਦੁਸ਼ਮਣ ਦਲ ਦੀ ਫੌਜ ਦੇ ਬੰਦੇ ਨੇ। ਇਹਨਾਂ ਦੀ ਕੋਈ ਖੋਟੀ ਬਿਰਤੀ ਨਾ ਹੋਵੇ, ਵੀ ਕੋਈ ਅੰਦਰ ਦਿਆ ਇਹਨਾਂ ਦਾ ਕਪਟ ਨਾ ਹੋਵੇ, ਵੀ ਖਬਰੇ ਪਾਲਕੀ ਚ ਕਿਹਨੂੰ ਲੈ ਕੇ ਆ ਰਹੇ ਨੇ, ਕੀ ਕਰ ਰਹੇ ਨੇ। ਸਿਪਾਹੀਆਂ ਦੀ ਇਕਦਮ ਨਿਗਾਹ ਪੈ ਗਈ।
ਚੜੇ ਤੁਰੰਗਨ ਉਰ ਉਮਗਾਇਓ।
ਘੋੜ ਸਵਾਰ ਯੋਧੇ ਸਨ, ਉਹਨਾਂ ਨੇ ਆਖਿਆ ਏਦਾਂ ਨੀ ਇਹਨਾਂ ਨੂੰ ਲੰਘਣ ਦੇਣਾ ਕਲਗੀਧਰ ਪਾਤਸ਼ਾਹ ਨੂੰ ਖਬਰ ਦਿੱਤੇ ਬਿਨਾਂ। ਪਹਿਲਾਂ ਇਹ ਕੌਣ ਨੇ ਕੌਣ ਨਹੀਂ ਹਨ ਇਹਨਾਂ ਦੀ ਪੜਤਾਲ ਕਰੀਏ, ਫਿਰ ਇਹਨਾਂ ਨੂੰ ਕਲਗੀਧਰ ਜੀ ਕੋਲ ਲੈ ਕੇ ਜਾਈਏ। ਜੇ ਉਹ ਆਗਿਆ ਦੇਣਗੇ ਫਿਰ ਇਹਨਾਂ ਨੂੰ ਅੱਗੇ ਜਾਣ ਦੇਵਾਂਗੇ। ਏਦਾਂ ਇਹ ਫੈਸਲਾ, ਕਿਉਂਕਿ ਮਰਿਆਦਾ ਵੀ ਇਹੀ ਸੀ, ਸਿਪਾਹੀ ਆਪਣੇ ਆਪ ਥੋੜੀ ਫੈਸਲਾ ਲੈ ਸਕਦੇ ਸਨ। ਉਹਨਾਂ ਨੇ ਕਲਗੀਧਰ ਜੀ ਦੀ ਆਗਿਆ ਲੈਣੀ ਸੀ। ਤੋ ਸਿਪਾਹੀਆਂ ਨੇ ਇਹਨਾਂ ਨੂੰ ਪਕੜਨ ਦੀ ਤਿਆਰੀ ਕੀਤੀ।
ਤਿਆਰ ਤੁਫੰਗਨ ਕਰਤ ਤਵਾਏ।
ਬੰਦੂਕਾਂ ਤਿਆਰ ਬਰ ਤਿਆਰ ਸੀ ਕਿਉਂਕਿ ਲਾੜੇ ਦੇ ਨਾਲ ਵੀ ਪੰਜ ਚਾਰ ਸਿਪਾਹੀ ਸਨ ਵੀ ਅੱਗੋਂ ਲੜਨ ਭਿੜਨ ਨਾ। ਇਸ ਕਰਕੇ ਮਹਾਰਾਜ ਜੀ ਦੇ ਯੋਧੇ ਵੀ ਪੂਰੇ ਸੰਦਬੱਧ ਹੋ ਕੇ, ਸ਼ਸਤਰਧਾਰੀ ਹੋ ਕੇ ਇਹਨਾਂ ਦੇ ਨੇੜੇ ਗਏ।
ਭੀਮ ਚੰਦ ਨੰਦਨ ਪਿਖ ਜਾਏ।
ਵੇਖਿਆ ਵੀ ਇਹ ਤਾਂ ਰਾਜੇ ਭੀਮ ਚੰਦ ਦਾ ਲੜਕਾ ਹੈ, ਜਿਹੜਾ ਲਾੜਾ ਹੈ, ਜਿਹਨੂੰ ਸ਼੍ਰੀਨਗਰ ਦੇ ਰਾਜੇ ਦੀ ਲੜਕੀ ਦਾ ਵਿਆਹ ਹੋਣਾ। ਤੋ ਇਸ ਤਰ੍ਹਾਂ ਇਹ ਪਹਿਚਾਣ ਕਰ ਲਈ।
ਬਿਨਾਂ ਬਾਹੇ ਨੀ ਕੇ ਚੱਲ ਆਇਓ।
ਵੇਖਿਆ ਵੀ ਨਾਲ ਕੋਈ ਫੌਜ ਨਹੀਂ ਆਈ, ਇਹ ਦੋ ਚਾਰ ਨੌਕਰ ਚਾਕਰ ਹੀ ਨੇ ਜਿਹੜੇ ਨਾਲ ਚੱਲ ਕੇ ਆਏ ਹਨ।
ਘੇਰ ਲਿਓ ਨਿਜ ਅਗਰ ਚਲਾਇਓ।
ਇਹਨਾਂ ਨੂੰ ਘੇਰ ਕੇ ਸਿਪਾਹੀਆਂ ਨੇ ਆਪਣੇ ਅੱਗੇ ਅੱਗੇ ਤੋਰ ਲਿਆ।
ਸਹਿਤ ਵਜ਼ੀਰ ਤਹਾਂ ਪਹੁੰਚਾਏ।
ਵਜ਼ੀਰ ਵੀ ਨਾਲ ਸੀ ਭੀਮ ਚੰਦ ਦਾ, ਜਿੱਥੇ ਕਲਗੀਧਰ ਜੀ ਦਾ ਦਰਬਾਰ ਹੈ ਉੱਥੇ ਪਹੁੰਚਦੇ ਕੀਤੇ।
ਜਹ ਸਤਿਗੁਰ ਕੋ ਪੋਰ ਸੁਹਾਏ।
ਸਤਿਗੁਰੂ ਜੀ ਦੇ ਘਰ ਦਾ ਦਰਸ਼ਨੀ ਡਿਓੜੀ ਵਾਲਾ ਦਰਵਾਜ਼ਾ ਹੈ, ਉੱਥੇ ਲੈ ਕੇ ਆ ਗਏ ਭੀਮ ਚੰਦ ਦੇ ਲੜਕੇ ਨੂੰ ਵੀ, ਉਹਦੇ ਜਿਹੜੇ ਪੰਜ ਚਾਰ ਨੌਕਰ ਸੀ ਨਾਲ ਤੇ ਵਜ਼ੀਰ, ਇਹਨਾਂ ਸਾਰਿਆਂ ਨੂੰ ਦਰਸ਼ਨੀ ਡਿਓੜੀ ਤੱਕ ਪਹੁੰਚਦਾ ਕੀਤਾ ਸਿਪਾਹੀਆਂ ਨੇ।
ਦਵਾਰਪਾਲ ਸੁਧ ਜਾਏ ਸੁਣਾਈ,
ਜਿਹੜਾ ਦਰਵਾਜੇ ਤੇ ਦਵਾਰਪਾਲ ਖੜਾ ਸੀ ਉਹਨੂੰ ਖਬਰ ਦਿੱਤੀ ਵੀ ਇਹ ਰਾਜੇ ਭੀਮ ਚੰਦ ਦਾ ਲੜਕਾ, ਇੱਥੋਂ ਲੰਘਣਾ ਚਾਹੁੰਦੇ, ਅੱਗੇ ਜਾਣਾ ਚਾਹੁੰਦੇ ਸ਼੍ਰੀ ਨਗਰ ਨੂੰ, ਤੇ ਤੁਸੀਂ ਜਾ ਕੇ ਕਲਗੀਧਰ ਜੀ ਨੂੰ ਇਹਨਾਂ ਬਾਰੇ ਦੱਸੋ।
ਨ੍ਰਿਪ ਸੁਤ ਕੋ ਸੈਨਾ ਗਹਿ ਲਿਆਈ,
ਤੇ ਦਵਾਰਪਾਲ ਨੇ ਅੰਦਰ ਜਾ ਕੇ ਕਲਗੀਧਰ ਜੀ ਨੂੰ ਦੱਸਿਆ, ਮਹਾਰਾਜ ਰਾਜੇ ਭੀਮ ਚੰਦ ਦੇ ਲੜਕੇ ਨੂੰ ਜਿਹੜਾ ਲਾੜੇ ਦੇ ਰੂਪ ਵਿੱਚ ਸਜਿਆ ਹੋਇਆ ਉਹਨੂੰ ਲੈ ਕੇ ਸਿਪਾਹੀ ਆਪ ਜੀ ਦੀਆਂ ਫੌਜਾਂ ਇੱਥੇ ਹਾਜ਼ਰ ਕਰਨ ਵਾਸਤੇ ਲਿਆਈਆਂ ਹਨ।
ਜਾਤ ਹੁਤੋ ਹਿਤ ਵਿਆਹੇ ਅਗਾਰੀ,
ਵਿਆਹ ਕਰਨ ਵਾਸਤੇ ਸ਼੍ਰੀ ਨਗਰ ਨੂੰ ਜਾ ਰਿਹਾ ਸੀ ਪਰ ਆਪ ਜੀ ਦੀ ਫੌਜ ਉਹਨੂੰ ਪਕੜ ਕੇ ਲੈ ਆਈ ਹੈ।
ਸਚਿਵ ਏਕ ਦੂਏ ਨਰ ਸੰਗ ਧਾਰੀ,
ਉਹ ਵਜ਼ੀਰ ਵੀ ਆਇਆ ਜਿਹੜਾ ਪਹਿਲੋਂ ਵੀ ਆਪ ਜੀ ਨੂੰ ਮਿਲ ਕੇ ਗਿਆ, ਦੋ ਚਾਰ ਨੌਕਰ ਚਾਕਰ ਵੀ ਨਾਲ ਹਨ।
ਡਰ ਧਰ ਕਰ ਸਗਰੇ ਮਹਿਪਾਲਾ,
ਮਹਾਰਾਜ ਜਿਹੜੇ ਪਹਾੜੀ ਰਾਜੇ ਨੇ ਉਹ ਆਪ ਜੀ ਦਾ ਭੈ ਮੰਨ ਕੇ ਆਪ ਜੀ ਦਾ ਡਰ ਮੰਨ ਕੇ,
ਸੈਨ ਸਮੇਤ ਸਮਾਜ ਵਿਸਾਲਾ,
ਉਹ ਆਪਣੀ ਸਾਰੀ ਸੈਨਾ ਸਮੇਤ ਤੇ ਜਿੰਨਾ ਉਹਨਾਂ ਦੇ ਨਾਲ ਉਹਨਾਂ ਦਾ ਰਾਜ ਸਾਜ ਸਮਾਜ ਹੈ,
ਅਪਰ ਪੰਥ ਕੋ ਸੀ ਚਲ ਗਏ,
ਲੈ ਕੇ ਦੂਸਰੇ ਰਸਤਿਓ ਚਲੇ ਗਏ ਨੇ, ਇਸ ਰਸਤਿਓ ਨਹੀਂ ਆਏ। ਉਹਨਾਂ ਨੇ ਕੱਲੇ ਲਾੜੇ ਨੂੰ ਇਸ ਰਸਤਿਓ ਭੇਜ ਦਿੱਤਾ, ਵਜ਼ੀਰ ਭੇਜਿਆ, ਬਾਕੀ ਜਿਹੜੀ ਫੌਜ ਸੀ ਪਹਾੜੀ ਰਾਜੇ ਨੇ ਉਹ ਇਸ ਰਸਤਿਓ ਨਹੀਂ ਆਏ, ਉਹ ਦੂਸਰੇ ਰਸਤਿਓ ਸ਼੍ਰੀ ਨਗਰ ਨੂੰ ਜਾ ਰਹੇ ਹਨ।
ਦੁੱਲੋ ਮੰਤਰੀ ਇਤ ਕੋ ਆਏ,
ਕੱਲਾ ਇੱਕ ਲਾੜਾ ਤੇ ਇੱਕ ਮੰਤਰੀ ਉਹ ਇਸ ਰਸਤਿਓ ਚੱਲ ਕੇ ਆਏ ਹਨ।
ਸੁਣ ਸਤਿਗੁਰ ਸੋ ਨਿਕਟ ਹਕਾਰਾ,
ਇਹ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਉਹਨਾਂ ਨੂੰ ਅੰਦਰ ਲੈ ਆਓ, ਵਜ਼ੀਰ ਨੂੰ ਵੀ ਸੱਦ ਲਿਆ ਤੇ ਭੀਮ ਚੰਦ ਦੇ ਲੜਕੇ ਨੂੰ ਵੀ ਸੱਦ ਲਿਆ।
ਭਏ ਨਮਰ ਜਬ ਦਰਸ ਨਿਹਾਰਾ,
ਜਦੋਂ ਅੰਦਰ ਆਏ ਭੀਮ ਚੰਦ ਦੇ ਲੜਕੇ ਨੇ ਵੀ ਤੇ ਵਜ਼ੀਰ ਨੇ ਵੀ ਸੀਸ ਝੁਕਾ ਕੇ ਕਲਗੀਧਰ ਜੀ ਦੇ ਚਰਨਾਂ ਤੇ ਬੜੇ ਅਦਬ ਨਾਲ ਮੱਥਾ ਟੇਕਿਆ,
ਹੱਥ ਜੋੜ ਠਾਂਡੇ ਹੋਏ ਰਹੇ,
ਹੱਥ ਜੋੜ ਕੇ ਮਹਾਰਾਜ ਜੀ ਦੇ ਸਾਹਮਣੇ ਸਿਰ ਨੀਵੇਂ ਕਰਕੇ ਦੋਵੇਂ ਖਲੋ ਗਏ।
ਸ੍ਰੀ ਮੁਖ ਤੇ ਬਿਗਸਤ ਬਚ ਕਹੇ,
ਮਹਾਰਾਜ ਜੀ ਵੇਖ ਕੇ ਮੁਸਕਰਾਏ ਕਲਗੀਧਰ ਜੀ ਤੇ ਮੁਸਕਰਾ ਕੇ ਹਾਸ ਰਸ ਵਿੱਚ, ਪਾਤਸ਼ਾਹ ਜੀ ਦਾ ਮਨ ਦਇਆ ਤੇ ਕਰੁਣਾ ਨਾਲ ਭਰਿਆ ਹੋਇਆ, ਇਹ ਤਾਂ ਉਹਨਾਂ ਦੀ ਖੋਟੀ ਬਿਰਤੀ ਸੀ ਤਾਂ ਉਹਨਾਂ ਨੂੰ ਦੂਜੇ ਰਸਤਿਓ ਜਾਣਾ ਪਿਆ, ਜੇ ਸ਼ੁੱਧ ਭਾਵਨਾ ਨਾਲ ਆਉਂਦੇ ਤੇ ਜਿੰਨੀ ਵਾਰੀ ਮਰਜ਼ੀ ਲੰਘਦੇ, ਪਰ ਉਹ ਅੜਨਾ ਚਾਹੁੰਦੇ ਸੀ ਲੜਨਾ ਚਾਹੁੰਦੇ ਸੀ ਤਾਂ ਨਹੀਂ ਇੱਥੋਂ ਲੰਘਣ ਦਿੱਤਾ, ਨਗਰ ਦੇ ਵਿੱਚ ਆਉਂਦੇ, ਨਗਰ ਦੇ ਵਿੱਚੋਂ ਦੀ ਲੰਘਣਾ ਸੀ, ਪੌਂਟਾ ਸਾਹਿਬ ਦੇ ਵਿੱਚੋਂ ਜਾਂਦਾ ਉਹ ਰਸਤਾ ਬਿਲਕੁਲ, ਤੇ ਨਗਰ ਦੇ ਵਿੱਚੋਂ ਲੰਘਦੇ, ਪਰਿਵਾਰ ਹੈ ਪਿੰਡ ਦੇ, ਨਗਰ ਦੇ ਲੋਕ ਵੱਸਦੇ ਆ ਉੱਥੇ, ਦੁਕਾਨਦਾਰ ਨੇ, ਉਹ ਉਜੜਦੇ ਸੈਂਕੜੇ ਲੋਕਾਂ ਦਾ ਉਜਾੜਾ ਹੋਣਾ ਸੀ, ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਦੂਰ ਅੰਦੇਸ਼ੀ ਬਿਰਤੀ ਨਾਲ ਇਹਨਾਂ ਨੂੰ ਨਹੀਂ ਸੀ ਲੰਘਣ ਦਿੱਤਾ। ਜਦੋਂ ਹੁਣ ਕੱਲਾ ਲਾੜਾ ਤੇ ਵਜ਼ੀਰ ਆਏ, ਵੇਖ ਕੇ ਕਲਗੀਧਰ ਜੀ ਮੁਸਕੁਰਾ ਕੇ ਬੋਲੇ ਇਹਨਾਂ ਨੂੰ, ਕਹਿਣ ਲੱਗੇ,
ਕਹੋ ਬਾਲਕ ਤੁਝ ਕਰ ਹੈ ਕੈਦ,
ਮਹਾਰਾਜ ਜੀ ਲਾੜੇ ਨੂੰ ਵੇਖ ਕੇ ਕਹਿੰਦੇ ਹਾਂ ਬਾਲਕ, ਉਹ ਪਾਤਸ਼ਾਹ ਜੀ ਉਹਨੂੰ ਕਹਿੰਦੇ ਹਾਂ ਬਾਲਕ, ਜਿਹੜਾ ਲਾੜਾ ਸੀ ਤੈਨੂੰ ਕੈਦ ਕਰ ਲਈਏ ਇੱਥੇ। ਕਲਗੀਧਰ ਜੀ ਨਾਲੇ ਹੱਸ ਰਹੇ ਮੁਸਕਰਾ ਰਹੇ, ਕਹਿੰਦੇ ਦੱਸ ਤੈਨੂੰ ਕੈਦ ਕਰ ਲਈਏ ਇੱਥੇ,
ਕਿਵ ਛੁੱਟਣ ਕੀ ਧਰਹਿ ਉਮੈਦ,
ਜੇ ਤੈਨੂੰ ਕੈਦ ਕਰ ਲਈਏ ਤੇ ਕਿਵੇਂ ਛੁੱਟੇਗਾ, ਤੈਨੂੰ ਤਾਂ ਛੁੱਟਣ ਦੀ ਉਮੀਦ ਵੀ ਨਹੀਂ ਰਹਿਣੀ, ਤੂੰ ਛੁੱਟ ਵੀ ਨਹੀਂ ਸਕਣਾ,
ਤੋਰ ਪਿਤਾ ਹੈ ਸ਼ਤਰੂ ਹਮਾਰਾ,
ਤੇਰਾ ਜਿਹੜਾ ਪਿਓ ਹੈ ਭੀਮ ਚੰਦ ਉਹ ਸਾਡਾ ਦੁਸ਼ਮਣ ਹੈ, ਸਾਡੇ ਨਾਲ ਵੈਰ ਕਮਾਉਂਦਾ,
ਸਾਧ ਲਿਹੇ ਨਿਜ ਬੈਰ ਉਧਾਰਾ,
ਅਸੀਂ ਬਦਲਾ ਲੈ ਲਈਏ ਉਹਦੇ ਕੋਲੋਂ, ਜੇ ਤੈਨੂੰ ਫੜ ਕੇ ਕੈਦ ਕਰ ਛੱਡੀਏ ਇੱਥੇ ਵੀ ਤੇਰੇ ਪਿਓ ਕੋਲੋਂ ਬਦਲਾ ਲੈ ਲਈਏ, ਹੁਣ ਅਸੀਂ ਸਾਡੇ ਕੋਲ ਐਨ ਮੌਕਾ ਹੈ ਇਸ ਵੇਲੇ, ਬਾ ਵੇਖ ਇਹਦੇ ਵਰਗਾ ਮੌਕਾ ਮਿਲਦਾ ਭਲਾ ਕਿਸੇ ਨੂੰ, ਆ ਵੇਖ ਸਾਡੇ ਕੋਲ ਕਿੱਡਾ ਵਧੀਆ ਮੌਕਾ, ਤੈਨੂੰ ਫੜ ਕੇ ਕੈਦ ਕਰ ਲਈਏ ਪਿਓ ਤੇਰੇ ਕੋਲੋਂ ਬਦਲਾ ਲੈ ਲਈਏ ਅਸੀਂ ਹੁਣ। ਹਾਂਜੀ,
ਲੱਖੋਂ ਧਨ ਇਸ ਥਾਨ ਅਨਾਵੈ,
ਅਸੀਂ ਚਾਹੀਏ ਤੇ ਤੈਨੂੰ ਕੈਦ ਕਰਕੇ ਤੇਰੇ ਪਿਓ ਨੂੰ ਸੁਨੇਹਾ ਭੇਜ ਦਈਏ ਵੀ ਤੇਰੇ ਕੋਲ ਜਿੰਨੀ ਰਿਆਸਤ ਹੈ, ਜਿੰਨਾ ਰਿਆਸਤ ਦਾ ਧਨ ਹੈ ਉਹ ਲਿਆ ਕੇ ਸਾਡੇ ਕੋਲ ਹਾਜ਼ਰ ਕਰ ਦੇ, ਉਹਨੂੰ ਉਹ ਵੀ ਦੇਣਾ ਪੈ ਜਾਣਾ।
ਤੁਮ ਸੋ ਕਰਹਿ ਜਥਾ ਮਨ ਭਾਵੈ,
ਤੇਰੇ ਨਾਲ ਵੀ ਅਸੀਂ ਜੋ ਮਰਜ਼ੀ ਕਰੀਏ, ਤੈਨੂੰ ਵੱਢ ਦਈਏ, ਕੱਟ ਦਈਏ, ਰੱਖ ਦਈਏ ਜਾਂ ਆਪਣੇ ਘਰ ਚ ਨੌਕਰ ਬਣਾ ਕੇ ਰੱਖ ਲਈਏ, ਜੋ ਮਰਜ਼ੀ ਕਰ ਲਈਏ ਤੇਰੇ ਨਾਲ ਹੁਣ ਕਰ ਸਕਦੇ ਹਾਂ ਨਾ ਅਸੀਂ ਦੱਸ ਹੁਣ ਤੇਰੇ ਪਿਓ ਕੋਲੋਂ ਵੈਰ ਲੈ ਲਈਏ ਅਸੀਂ
ਹਾਂਜੀ ਜੋਰਤ ਹਾਥ ਵਜ਼ੀਰ ਉਚਾਰੇ
ਵਿਚਾਰਾ ਬਾਲਕ ਸੀ ਉਹ ਤਾਂ ਸਿਰ ਨੀਵਾਂ ਕਰਕੇ ਖਲੋਤਾ ਰਿਹਾ ਕੋਲ ਵਜ਼ੀਰ ਸਿਆਣਾ ਸੀ ਉਹਨੇ ਵੇਖਿਆ ਵੀ ਸਤਿਗੁਰੂ ਜੀ ਮੁਸਕਰਾ ਰਹੇ ਨੇ ਇਹਦਾ ਮਤਲਬ ਵੀ ਹਾਸ ਰਸ ਚ ਗੱਲ ਕਰ ਰਹੇ ਨੇ ਵਜ਼ੀਰ ਨੇ ਹੱਥ ਜੋੜੇ ਤੇ ਬੋਲਿਆ
ਨ੍ਰਿਪ ਸੁਤ ਆਇਓ ਸ਼ਰਨ ਤੁਮਾਰੇ
ਕਹਿਣ ਲੱਗਾ ਮਹਾਰਾਜ ਰਾਜੇ ਦਾ ਪੁੱਤਰ ਹੈ ਤੁਹਾਡੀ ਸ਼ਰਨ ਆਇਆ ਹੈ ਤੁਸੀਂ ਭਾਵੇਂ ਰੱਖੋ ਤੇ ਭਾਵੇਂ ਮਾਰੋ ਮਹਾਰਾਜ ਇਹ ਤਾਂ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਰੱਖਣਾ ਆਪਣੇ ਕੋਲ ਕੇ ਛੱਡਣਾ ਇਹ ਹੁਣ ਤੁਹਾਡੀ ਮਰਜ਼ੀ ਹੈ
ਜੇਤਕ ਰਾਜ ਸਮਾਜਕ ਨੇਰਾ
ਬਾਕੀ ਜਿਹੜੇ ਰਾਜੇ ਨੇ ਰਾਜਿਆਂ ਦੇ ਨਾਲ ਜਿੰਨੀ ਉਹਨਾਂ ਦੀ ਸੈਨਾ ਤੇ ਸਮਾਜ ਸੀ
ਸਗਰੋ ਬਖਸ਼ਿਓ ਰਾਵਰ ਕੇਰਾ
ਉਹ ਦੂਸਰੇ ਰਸਤਿਓਂ ਚਲੇ ਗਏ ਇਹਨਾਂ ਦੇ ਕੋਲ ਜਿਹੜਾ ਰਾਜ ਸਮਾਜ ਜੋ ਕੁਝ ਵੀ ਹੈ ਮਹਾਰਾਜ ਤੁਹਾਡਾ ਹੀ ਬਖਸ਼ਿਆ ਹੋਇਆ ਜੇ ਤੁਸੀਂ ਇਹਨੂੰ ਆਪਣੇ ਕੋਲ ਰੱਖਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਛੱਡਣਾ ਤਾਂ ਵੀ ਤੁਹਾਡੀ ਮਰਜ਼ੀ ਹੈ
ਮੈਂ ਤੁਮਰੋ ਜਬ ਕਹਿਓ ਬਖਾਨਿਓ
ਪਾਤਸ਼ਾਹ ਤੁਹਾਡੇ ਬਚਨ ਜਿਵੇਂ ਤੁਸੀਂ ਕਹੇ ਸੀ ਮੈਂ ਇਨ ਬਿਨ ਹੂਬ ਹੂ ਉਸੇ ਤਰ੍ਹਾਂ ਜਾ ਕੇ ਰਾਜੇ ਭੀਮ ਚੰਦ ਦੇ ਸਮੇਤ ਸਾਰੇ ਪਹਾੜੀ ਰਾਜਿਆਂ ਨੂੰ ਸੁਣਾਏ ਹਨ
ਤਤ ਛਿਨ ਭੀਮ ਚੰਦ ਨ੍ਰਿਪ ਮਾਨਿਓ
ਰਾਜੇ ਭੀਮ ਚੰਦ ਦੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਸੀ ਮਹਾਰਾਜ ਮੰਨੇ ਬਿਨਾਂ ਉਹਨੇ ਆਪ ਜੀ ਦੇ ਬਚਨ ਉਸੇ ਵੇਲੇ ਮੰਨ ਲਏ
ਗਯੋ ਅਪਰ ਮਗ ਕੋ ਕਰ ਕੂਚ
ਦੂਸਰੇ ਰਸਤਿਓਂ ਕੂਚ ਕਰਕੇ ਸ਼੍ਰੀ ਨਗਰ ਨੂੰ ਚਲੇ ਗਏ ਨੇ ਉਹ ਹੁਣ ਪੌਂਟਾ ਸਾਹਿਬ ਦੇ ਰਸਤਿਓਂ ਨਹੀਂ ਆਉਣਗੇ
ਵਿਆਹੀ ਸਮੈ ਨਹਿ ਪੁੱਤਰ ਪਹੁੰਚ
ਪਰ ਜੇ ਆਪਣੇ ਲੜਕੇ ਨੂੰ ਵੀ ਉਸ ਰਸਤਿਓਂ ਲੈ ਕੇ ਜਾਂਦੇ ਤੇ ਵਿਆਹ ਵਾਲੇ ਦਿਨ ਤਾਈ ਲੜਕੇ ਨੇ ਲਾੜੇ ਨੇ ਉੱਥੇ ਨਹੀਂ ਸੀ ਪਹੁੰਚਣਾ ਇਹ ਮੁੜਾ ਉਦੋਂ ਤੱਕ ਉੱਥੇ ਨਹੀਂ ਸੀ ਪਹੁੰਚਣਾ
ਜਾਂ ਤੇ ਇਸ ਮਗ ਕਰਿਓ ਪਠਾਵਨ
ਇਸ ਕਰਕੇ ਮਹਾਰਾਜ ਉਹਨੇ ਮਜਬੂਰੀ ਵਸ ਵੀ ਵਿਆਹ ਵਾਲੇ ਦਿਨ ਤਾਈ ਲਾੜਾ ਉੱਥੇ ਪਹੁੰਚ ਜਾਏ ਤਾਂ ਉਹਨੇ ਇਸ ਸਿੱਧੇ ਰਸਤੇ ਪੌਂਟਾ ਸਾਹਿਬ ਵਾਲੇ ਰਸਤੇ ਆਪ ਜੀ ਤੇ ਮੰਨ ਲਓ ਇੱਕ ਤਰ੍ਹਾਂ ਦਾ ਭਰੋਸਾ ਹੀ ਰੱਖਿਆ ਉਹਨੇ ਮਹਾਰਾਜ ਕਿ ਵੇਖੋ ਉਹਨੇ ਕਿੱਡਾ ਵੱਡਾ ਰਿਸਕ ਲਿਆ ਆਪ ਜੀ ਤੇ ਭਰੋਸਾ ਰੱਖ ਕੇ ਕਿ ਇਸ ਰਸਤਿਓਂ ਭੇਜ ਦਿੱਤਾ ਹੈ
ਤੁਮ ਅੱਗੇ ਕਰ ਸੀਸ ਨਿਵਾਵਨ
ਮਹਾਰਾਜ ਤੁਹਾਡੇ ਅੱਗੇ ਇਹ ਵੀ ਸੀਸ ਨਵਾਉਂਦਾ ਤੇ ਭੀਮ ਚੰਦ ਨੇ ਵੀ ਇਹ ਗੱਲ ਕਹਿ ਕੇ ਭੇਜੀ ਹੈ ਵੀ ਜੇ ਮੇਰੇ ਲੜਕੇ ਨੂੰ ਰਸਤੇ ਚ ਰੋਕ ਲੈਣ ਤੇ ਮੇਰੇ ਵੱਲੋਂ ਹੱਥ ਜੋੜ ਕੇ ਗੁਰੂ ਜੀ ਨੂੰ ਮਿੰਨਤ ਤਰਲਾ ਕਰ ਲਵੀ
ਬਿਰਧ ਕਿਰਪਾਲ ਆਪ ਕੋ ਸੁਣਿਓ
ਮਹਾਰਾਜ ਤੁਹਾਡਾ ਬਿਰਧਾ ਕਿਰਪਾਲੂ ਕਿ ਤੁਹਾਡੇ ਚਰਨਾਂ ਚ ਜਿਹੜਾ ਕੋਈ ਮਿੰਨਤ ਤਰਲਾ ਕਰਦਾ ਤੁਸੀਂ ਉਹਦੇ ਤੇ ਕਿਰਪਾ ਕਰਦੇ ਹੋ ਇਹ ਤੁਹਾਡਾ ਬਿਰਦ ਹੈ
ਕਿਰਪਤ ਕਛੂ ਨਾ ਮਨ ਮਹਿ ਗੁਨਿਓ
ਮਹਾਰਾਜ ਉਹ ਪਹਾੜੀ ਰਾਜੇ ਨੇ ਮਨ ਚ ਕੋਈ ਸੋਚ ਨਹੀਂ ਸੋਚੀ ਹਾਲਾਂਕਿ ਪਹਿਲਾਂ ਉਹਨੇ ਫਿਕਰ ਕੀਤਾ ਪਰ ਜਦੋਂ ਮੈਂ ਉਹਨੂੰ ਕਿਹਾ ਵੀ ਕਲਗੀਧਰ ਪਾਤਸ਼ਾਹ ਦਿਆਲੂ ਨੇ ਕਿਰਪਾਲੂ ਨੇ ਤਾਂ ਉਹਨੇ ਉਸੇ ਵੇਲੇ ਆਪਣੇ ਲੜਕੇ ਨੂੰ ਇਸ ਰਸਤਿਓਂ ਭੇਜ ਦਿੱਤਾ ਹੈ
ਨਹੀਂ ਸੰਦੇਹ ਆਪ ਤੇ ਠਾਨਾ
ਉਹਨੇ ਆਪ ਦੀ ਪ੍ਰਤੀ ਆਪਣੇ ਮਨ ਚ ਕੋਈ ਸੰਦੇਹ ਨਹੀਂ ਰੱਖਿਆ ਪਹਿਲਾਂ ਸੀਗਾ ਮਾੜਾ ਮੋਟਾ ਵੀ ਕਿਤੇ ਮੇਰੇ ਪੁੱਤਰ ਨੂੰ ਫੜ ਕੇ ਕੈਦ ਨਾ ਕਰ ਲੈਣ ਪਰ ਮੁੜ ਕੇ ਉਹਨੇ ਆਪਣਾ ਇਹ ਸੰਦੇਹ ਤਿਆਗ ਕੇ ਹੀ ਵੇਖੋ ਤੁਹਾਡੇ ਤੇ ਭਰੋਸਾ ਰੱਖਦਿਆਂ ਹੋਇਆ ਕਿ ਗੁਰੂ ਜੀ ਐਸਾ ਨਹੀਂ ਕਰਨਗੇ ਇਹ ਜਾਣਦਿਆਂ ਹੋਇਆ ਉਹਨੇ ਆਪਣਾ ਲੜਕਾ ਇਸ ਰਸਤਿਓਂ ਭੇਜਿਆ
ਪ੍ਰੀ ਸੁਤ ਕੋ ਇਤਕੀਨ ਭਿਆਨਾ
ਮਹਾਰਾਜ ਵੇਖੋ ਉਹਦਾ ਕਿੰਨਾ ਹੌਸਲਾ ਹੈ ਕਿ ਉਹਨੇ ਆਪਣੇ ਪਿਆਰੇ ਪੁੱਤਰ ਨੂੰ ਇੱਕੋ ਇੱਕ ਪੁੱਤਰ ਹੈ ਭੀਮ ਚੰਦ ਦਾ ਆਪਣੇ ਉਸ ਪਿਆਰੇ ਪੁੱਤਰ ਨੂੰ ਤੁਹਾਡੇ ਵੱਲੋਂ ਭੇਜ ਦਿੱਤਾ ਹੈ
ਕਹਿਓ ਜਥਾ ਨੰਦਨ ਇਹ ਮੇਰੋ
ਨਾਲੇ ਉਹਨੇ ਇਹ ਵੀ ਗੱਲ ਕਹੀ ਹੈ ਵੀ ਜਿਵੇਂ ਇਹ ਮੇਰਾ ਪੁੱਤਰ ਹੈ
ਤਿਸ ਬਿਦ ਹੀ ਕਲਗੀ ਧਰ ਕੇਰੋ
ਉਸੇ ਤਰ੍ਹਾਂ ਇਹ ਕਲਗੀ ਧਰ ਦਾ ਵੀ ਪੁੱਤਰ ਹੈ ਦੁਸ਼ਮਣੀ ਸਾਡੀ ਹੋ ਸਕਦੀ ਹੈ ਬੱਚਿਆਂ ਦੀ ਥੋੜੀ ਹੈ ਇਹ ਤਾਂ ਹਾਲੇ ਬਾਲਕ ਹੈ ਇਹਨੂੰ ਕੀ ਪਤਾ ਵੈਰ ਵਿਰੋਧ ਦਾ ਉਹ ਕਹਿੰਦਾ ਵੀ ਜਿਵੇਂ ਮੇਰਾ ਪੁੱਤਰ ਹੈ ਇੱਦਾਂ ਕਲਗੀਧਰ ਦਾ ਪੁੱਤਰ ਹੈ
ਜੇ ਇਸ ਪੰਥ ਨਾ ਪਠਾਵਤ ਪੂਤੰ
ਮਹਾਰਾਜ ਜੀ ਜੇ ਉਹਦੀ ਵੀ ਮਜਬੂਰੀ ਸੀ ਜੇ ਇਸ ਰਸਤਿਓਂ ਆਪਣੇ ਪੁੱਤਰ ਨੂੰ ਨਾ ਭੇਜਦਾ
ਹੋਤ ਵਿਆਹੇ ਕੋ ਮਹਾ ਕਸੂਤੰ
ਫਿਰ ਵਿਆਹ ਵਾਲਾ ਜਿਹੜਾ ਕੰਮ ਸੀ ਉਹਦੇ ਵਿੱਚ ਬੜਾ ਕਸੂਤਪੁਣਾ ਬਣਨਾ ਸੀ ਮਹੂਰਤ ਕੋਈ ਮਿਲਣਾ ਨਹੀਂ ਸੀ ਦੁਬਾਰਾ ਖਬਰੇ ਕਦੋਂ ਮਹੂਰਤ ਹੁੰਦਾ ਕਦੋਂ ਫਿਰ ਦੁਬਾਰਾ ਵਿਆਹ ਹੁੰਦਾ ਉਨੀ ਦੇਰ ਤੱਕ ਬਰਾਤ ਉੱਥੇ ਬੈਠੀ ਰਹਿੰਦੀ ਮਹਾਰਾਜ ਫਿਰ ਬਹੁਤ ਜ਼ਿਆਦਾ ਮਸਲਾ ਵਿਗੜ ਜਾਣਾ ਸੀ
ਜਾਏ ਸਮੇਂ ਤਿਸ ਲੈ ਅਬ ਫੇਰੇ
ਮਹਾਰਾਜ ਬੱਚਾ ਸਮੇਂ ਸਿਰ ਪਹੁੰਚ ਜਾਏਗਾ ਤੇ ਜਾ ਕੇ ਆਪਣੇ ਫੇਰੇ ਲੈ ਲਵੇਗਾ ਠੀਕ ਹੈ ਇਹਦਾ ਪਿਓ ਨਾ ਹੋਵੇਗਾ ਉੱਥੇ ਇਹਦਾ ਪਿਓ ਫੇਰਿਆਂ ਤੋਂ ਬਾਅਦ ਆਏਗਾ पर घटो घट लाड़ा उत्थे पहुंच जाएगा ते फेरे हो जाणगे।
बिन बरात पा बिघन बडेरे,
बरात तो बिना भी महाराज बिघन तो बड़ा बड़ा भी कला लाड़ा ही चलिया, बरात है ही नहीं नाल, यह भी बड़ा बड़ा बिघन है भी एक राजे का पुत्र हो ਇਹ ਵੀ ਬੜਾ ਵੱਡਾ ਦੰਡ ਹੈ ਉਹਨਾਂ ਵਾਸਤੇ।
ਸੁਣ ਬੇਨਤੀ ਕੋ ਪ੍ਰਭੂ ਗਹੀਰੰ,
ਜਦੋਂ ਵਜ਼ੀਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਗੁਣੀ ਗਹੀਰ ਸਤਿਗੁਰੂ ਕਲਗੀਧਰ ਜੀ ਨੇ ਸੁਣੀ।
ਹੀਰਿਓ ਜੋੜਤ ਹੱਥ ਵਜ਼ੀਰੰ,
ਜੁੜੇ ਹੋਏ ਹੱਥ ਵੇਖੇ, ਉਹ ਜਿਹੜਾ ਬਾਲਕ ਸੀ ਲਾੜਾ ਉਹਨੂੰ ਵੇਖਿਆ।
ਨ੍ਰਿਪ ਸੁਤ ਜਥਾ ਨਮਰ ਹੋਏ ਰਹੇ,
ਵੇਖਿਆ ਵੀ ਉਹਦੇ ਅੰਦਰ ਵੀ ਕੋਈ ਹੰਕਾਰ ਨਹੀਂ ਸੀ, ਉਹ ਵੀ ਬਿਨਿਮਰ ਹੋ ਕੇ ਖੜਾ ਸੀ ਬਾਲਕ।
ਕਿਰਪਾ ਨਿਧਾਨ ਕਿਰਪਾ ਕਰ ਕਹੇ,
ਜਿਹੜਾ ਬਿਨਿਮਰ ਹੋ ਕੇ ਖਲੋਤਾ ਹੋਵੇ ਫਿਰ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਆ। ਕਿਰਪਾ ਨਿਧਾਨ ਕਿਰਪਾਲੂ ਗੁਰਦੇਵ ਜੀ ਫਿਰ ਕਿਰਪਾ ਕਰਕੇ ਬੋਲੇ,
ਭੀਮ ਚੰਦ ਦਰੋਹੀ ਜਿਮ ਝੂਠਾ।
ਮਹਾਰਾਜ ਕਹਿੰਦੇ ਭੀਮ ਚੰਦ ਸਾਡਾ ਦਰੋਹੀ ਆ ਔਰ ਰੱਜ ਕੇ ਝੂਠਾ ਹੈ।
ਤਿਮ ਜੇ ਕਰਤੇ ਫਿਰਤ ਪੁੱਠਾ,
ਉਹ ਕਰਦਾ ਪੁੱਠੇ ਕੰਮ ਜੇ ਅਸੀਂ ਵੀ ਉਹਦੇ ਵਾਂਗੂ ਕਰਨ ਲੱਗੀਏ।
ਗਹਿ ਅਬ ਲੇਤ ਕਰਤ ਜਿਮ ਕਾਂਖਾ,
ਜਿਵੇਂ ਉਹਦੀ ਪੁੱਠੀ ਬਿਰਤੀ ਚੱਲਦੀ ਜੇ ਉਹਦੇ ਵਾਂਗੂ ਅਸੀਂ ਚੱਲੀਏ ਤੇ ਹੁਣ ਫੜ ਕੇ ਬਿਠਾ ਛੱਡੀਏ ਉਹਦੇ ਪੁੱਤਰ ਨੂੰ।
ਕਹਾਂ ਹੋਤ ਮਗ ਦੁਤੀਏ ਨਾਖਾ,
ਦੂਜੇ ਰਸਤਿਓ ਜਾਣ ਦਾ ਉਹਨੂੰ ਕੀ ਫਾਇਦਾ ਹੋਣਾ ਸੀ, ਲਾੜੇ ਬਿਨਾਂ ਬਰਾਤ ਸੋਭਦੀ ਆ ਭਲਾ, ਲਾੜੇ ਬਿਨਾਂ ਕੱਲੀ ਜੰਜ ਸ਼੍ਰੀਨਗਰ ਦੇ ਰਾਜੇ ਨੇ ਫੂਕਣੀ ਸੀ ਅੱਗ ਲਾ ਕੇ, ਜੇ ਉੱਥੇ ਲੈ ਵੀ ਜਾਏ ਲਾੜਾ ਪਹੁੰਚੇ ਨਾ ਤੇ ਕੱਲੀ ਬਰਾਤ ਨੂੰ ਅੱਗ ਲਾ ਕੇ ਥੋੜੀ ਫੂਕਣਾ ਉੱਥੇ ਉਹਨਾਂ ਨੇ।
ਬਿਨ ਦੁੱਲੋ ਤੇ ਨਿਫਲ ਸਮਾਜਾ,
ਲਾੜੇ ਬਿਨਾਂ ਜੰਜ ਨਹੀਂ ਸੋਭਦੀ, ਇਹ ਕਹਾਵਤ ਵੀ ਹੈ, ਕੱਲੀ ਜੰਜ ਉੱਥੇ ਕੀ ਕਰਨੀ ਸੀ।
ਕਹਤੇ ਕਹਾ ਮੇਲ ਗਨ ਰਾਜਾ,
ਕਰਦਾ ਇਹਦਾ ਮੇਲ ਜਿਹੜਾ ਇਕੱਠਾ ਕੀਤਾ ਹੋਇਆ ਰਾਜਿਆਂ ਦਾ।
ਜਾਹੋ ਅਬ ਹੈ ਹਮ ਛੋੜਨ ਕਰਿਓ,
ਪਰ ਅਸੀਂ ਓਦਾਂ ਨਹੀਂ ਕਰਨਾ ਜਿਵੇਂ ਭੀਮ ਚੰਦ ਦੀ ਬਿਰਤੀ ਹੈ। ਪਾਤਸ਼ਾਹ ਕਹਿੰਦੇ ਜਾਓ ਇਸ ਬਾਲਕ ਨੂੰ ਲੈ ਜਾਓ, ਜਾ ਕੇ ਇਹਦੇ ਕਾਰਜ ਕਰੋ।
ਨ੍ਰਿਪ ਕਰਤਬ ਕੋ ਉਰ ਨਹਿ ਧਰਿਓ,
ਅਸੀਂ ਭੀਮ ਚੰਦ ਦੀਆਂ ਕਰਤੂਤਾਂ ਆਪਣੇ ਮਨ ਚ ਨਹੀਂ ਲਿਆਂਦੀਆਂ, ਜੇ ਉਹਦੀਆਂ ਵਧੀਕੀਆਂ ਆਪਣੇ ਮਨ ਚ ਲਿਆਉਂਦੇ ਜੋ ਮਰਜ਼ੀ ਕਰ ਲੈਂਦੇ। ਉਹਨੇ ਜੋ ਕੀਤਾ ਅਸੀਂ ਨਜ਼ਰ ਅੰਦਾਜ਼ ਕਰ ਰਹੇ ਹਾਂ, ਔਰ ਉਹਦੇ ਪੁੱਤਰ ਨੂੰ ਲੈ ਜਾਓ, ਜਾ ਕੇ ਇਹਦਾ ਕਾਰਜ ਕਰੋ।
ਸੁਨਤ ਵਜ਼ੀਰ ਆਦ ਹਰ ਖਾਏ,
ਸੁਣ ਕੇ ਵਜ਼ੀਰ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ।
ਬਾਰ ਬਾਰ ਬੰਧ ਕਰ ਪਾਏ,
ਜਾਂਦਾ ਲੜਕਾ ਵੀ ਉਹਦੇ ਵੀ ਸਾਹਾਂ ਚ ਸਾਹ ਆ ਗਏ, ਮਹਾਰਾਜ ਜੀ ਦੇ ਚਰਨਾਂ ਤੇ ਬਾਰ ਬਾਰ ਮੱਥਾ ਟੇਕਦੇ ਨੇ।
ਧੰਨ ਧੰਨ ਗੁਰੂ ਕੋ ਕਹਿ ਚਾਲੇ,
ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ ਕਹਿ ਕੇ ਚੱਲ ਪਏ।
ਮਨੋ ਮ੍ਰਿਤਕ ਕਰ ਕਿਰਪਾ ਜੀ ਵਾਲੇ,
ਮਨੋ ਮੁਰਦਿਆਂ ਚ ਜਾਨ ਪੈ ਗਈ ਹੋਵੇ, ਏਦਾਂ ਖੁਸ਼ੀ ਨਾਲ ਤੁਰੇ ਹਨ।
ਸ਼੍ਰੀ ਜਮਨਾ ਜਲ ਉਤਰੇ ਪਾਰ,
ਜਮਨਾ ਦਾ ਨਦੀ ਇਹਨਾਂ ਨੇ ਪਾਰ ਕੀਤੀ ਹੈ ਚੱਲ ਕੇ।
ਗਮਨੇ ਪੰਥ ਸ਼ੀਘਰਤਾ ਧਾਰ,
ਬੜੀ ਸ਼ੀਘਰਤਾ ਦੇ ਨਾਲ ਚੱਲੇ ਹਨ।
ਗਏ ਉਲੰਘ ਕੈ ਗਿਰ ਬਨ ਦੇਸ਼,
ਸਾਰੇ ਪਹਾੜੀ ਰਸਤਿਆਂ ਨੂੰ ਲੰਘਦੇ ਲੰਘਦੇ ਸ਼੍ਰੀਨਗਰ ਵੱਲ ਵਧੇ ਹਨ।
ਪਹੁੰਚੇ ਪੁਰ ਸ਼੍ਰੀਨਗਰ ਵਿਸ਼ੇਸ਼,
ਸ਼੍ਰੀਨਗਰ ਪਹੁੰਚੇ ਹਨ।
ਫਤਿਹ ਸ਼ਾਹ ਠਾਨਤ ਸਭ ਤਿਆਰੀ,
ਫਤਿਹ ਸ਼ਾਹ ਨੇ ਸਾਰੀ ਤਿਆਰੀ ਕੀਤੀ ਹੋਈ ਸੀ ਅੱਗੇ।
ਹਿਰਦੈ ਪ੍ਰਤੀਕ ਬਰਾਤ ਹੋਏ ਭਾਰੀ,
ਉਡੀਕ ਰਿਹਾ ਸੀ ਵੀ ਬੜੀ ਵੱਡੀ ਬਰਾਤ ਆਉਣੀ ਹੈ। ਜਿਹੜੇ ਦਿਨ ਬਰਾਤ ਪੁੱਜਣੀ ਸੀ ਉਸ ਦਿਨ ਉਹਨੇ ਪੂਰੀ ਤਿਆਰੀ ਕੀਤੀ ਹੋਈ ਸੀ ਬਰਾਤ ਦੇ ਸਵਾਗਤ ਲਈ।
ਦੁੰਦਬ ਆਦ ਬਜੇ ਬਹੁ ਬਾਜੇ,
ਨਗਾਰੇ ਵੱਜ ਰਹੇ ਨੇ, ਬਹੁਤ ਸਾਰੇ ਰਣ ਸਿੰਘੇ ਨਫੀਰੀਆਂ ਸ਼ਹਿਨਾਈਆਂ ਢੋਲ ਵੱਜ ਰਹੇ ਨੇ।
ਐ ਹੈ ਗਨ ਸੈਲਨ ਕਿਹ ਰਾਜੇ,
ਬੜੇ ਪਹਾੜੀ ਰਾਜਿਆਂ ਨੇ ਆਉਣਾ ਚੱਲ ਕੇ, ਬਰਾਤ ਵਿੱਚ ਬੜੀ ਵੱਡੀ ਬਰਾਤ ਚੱਲ ਕੇ ਆਉਣੀ ਹੈ।
ਉਤਸਵ ਕੋ ਚਿਤਵਤ ਬਹੁ ਭਾਂਤੀ,
ਬੜੇ ਤਰ੍ਹਾਂ ਦੇ ਉਤਸਵ ਸੋਚ ਰਿਹਾ ਵੀ ਬਰਾਤ ਆਏਗੀ, ਆਹ ਕੁਝ ਕਰਾਂਗੇ, ਆਹ ਖਵਾਵਾਂਗੇ, ਇੱਥੇ ਪੜਾ ਕਰਾਵਾਂਗੇ, ਏਦਾਂ ਬੜੀਆਂ ਤਿਆਰੀਆਂ ਫਤਿਹ ਸ਼ਾਹ ਨੇ ਕੀਤੀਆਂ ਹੋਈਆਂ ਸੀ।
ਅਧਕ ਮੇਲ ਯੁਤ ਸੀਤਲ ਛਾਤੀ,
ਮਨ ਚ ਬੜਾ ਆਨੰਦ ਸੀ ਫਤਿਹ ਸ਼ਾਹ ਦੇ ਵੀ ਵੱਡਾ ਮੇਲ ਹੋਵੇਗਾ, ਬੜੇ ਬੜੇ ਰਾਜੇ ਰਾਣੇ ਚੱਲ ਕੇ ਆਉਣਗੇ।
ਇਤਨੇ ਬਿਖੇ ਵਜ਼ੀਰ ਪਹੁੰਚਾ,
ਦੇਖਿਆ ਵੀ ਇਹਦਾ ਚਾਰ ਬੰਦੇ ਹੀ ਤੁਰੇ ਆਉਂਦੇ, ਬਰਾਤ ਕਿੱਥੇ ਗਈ ਸਾਰੀ। ਰਾਜਾ ਫਤਿਹ ਸ਼ਾਹ ਵੇਖ ਕੇ ਉਹਦੇ ਜਿਹੜੇ ਵਜ਼ੀਰ ਸਨ ਅਹਿਲਕਾਰ ਸਨ ਉਹ ਹੈਰਾਨ ਹੋ ਗਏ।
ਦੇਖਿਓ ਸਭਾ ਬਿਰਿਓ ਸਭ ਉੱਚਾ,
ਵੇਖਿਆ ਸਾਰੀ ਸਭਾ ਦੇ ਵਿੱਚ ਫਿਰ ਕੇ,
ਸਮਦੀ ਕੋ ਪ੍ਰਧਾਨ ਨਿਹਾਰਿਓ,
ਇਹਨੇ ਨੂੰ ਰਾਜੇ ਭੀਮ ਚੰਦ ਦਾ ਵਜ਼ੀਰ ਆ ਗਿਆ।
ਨਮੋ ਕਰਤ ਕਹੋ ਬਹੁ ਸਤਕਾਰਿਓ,
ਵਜ਼ੀਰ ਨੇ ਆ ਕੇ ਮੱਥਾ ਟੇਕਿਆ ਭੀਮ ਚੰਦ ਦੇ ਵਜ਼ੀਰ ਨੇ, ਫਤਿਹ ਸ਼ਾਹ ਨੇ ਉਹਦਾ ਸਤਕਾਰ ਕੀਤਾ।
ਕਹੋ ਸੁਧ ਕਿਤ ਬਰਾਤ ਸਮੁਦਾਇ, ਆਈ
ਕਹਿਣ ਲੱਗਾ ਹਾਂ ਵਜ਼ੀਰ ਸਾਹਿਬ ਬਰਾਤ ਕਿੱਥੇ ਛੱਡ ਆਇਓ ਸਾਰੀ ਬਰਾਤ ਕਿੱਥੇ ਐ
ਮਾਨਵ ਪਠਿਓ ਨਾ ਕੋ ਅਗੁਵਾਈ
ਤੁਸੀਂ ਸਿੱਧੇ ਆਪ ਪਹੁੰਚੇ ਹੋ ਕੋਈ ਬੰਦਾ ਨਹੀਂ ਭੇਜਿਆ ਖਬਰ ਦੇਣ ਵਾਸਤੇ ਵੀ ਬਰਾਤ ਆ ਗਈ ਐ
ਸੁਣ ਵਜ਼ੀਰ ਸਭ ਗਾਥਾ ਕਹੇ
ਸੁਣ ਕੇ ਵਜ਼ੀਰ ਨੇ ਸਾਰਾ ਪ੍ਰਸੰਗ ਦੱਸਿਆ ਜੋ ਜੋ ਰਸਤੇ ਵਿੱਚ ਹੋਇਆ
ਨਿਕਟ ਬਰਾਤ ਪਹੁੰਚਤ ਨਹੀਂ
ਕਹਿਣ ਲੱਗਾ ਵੀ ਬਰਾਤ ਤਾਂ ਹਾਲੇ ਦੂਰ ਹੈ ਜੀ ਉਹ ਤਾਂ ਪੰਜ ਦਸ ਦਿਨ ਅਟਕ ਕੇ ਆਵੇਗੀ
ਪਰਿਓ ਪੰਥ ਮੈਂ ਬਿਘਨ ਵਿਸਾਲਾ
ਰਸਤੇ ਵਿੱਚ ਇੱਕ ਵੱਡਾ ਭਾਰੀ ਬਿਘਨ ਆਣ ਬਣਿਆ ਹੈ
ਕਲਗੀ ਧਰ ਰੋਕੇ ਨ੍ਰਿਪ ਜਾਲਾ
ਕਲਗੀ ਧਰ ਜੀ ਨੇ ਰਸਤਾ ਰੋਕਿਆ ਉਹਨਾਂ ਬਰਾਤੀਆਂ ਨੂੰ ਰਾਜਿਆਂ ਨੂੰ ਨਹੀਂ ਆਉਣ ਦਿੱਤਾ
ਇੱਕ ਨਰ ਭੀ ਨਹਿ ਉਲੰਘਣ ਦੀਨੋ
ਉਹ ਤਾਂ ਇੱਕ ਬੰਦਾ ਵੀ ਨਹੀਂ ਸੀ ਲੰਘਣ ਦਿੰਦੇ ਉਸ ਰਸਤਿਓਂ
ਦਵੈਸ਼ ਗਿਰੇਸ਼ਨ ਸਿਮਰਨ ਕੀਨੋ
ਪਹਾੜੀ ਰਾਜੇ ਉਹਨਾਂ ਨਾਲ ਦਵੈਸ਼ ਕਰਦੇ ਸੀ ਪਹਿਲਾਂ ਆਨੰਦਪੁਰ ਸਾਹਿਬ ਉਹਨਾਂ ਨੂੰ ਛੱਡ ਕੇ ਆਉਣਾ ਪਿਆ ਉਹਨਾਂ ਦੀ ਦਵੈਸ਼ ਕਰਕੇ ਉਹਨਾਂ ਰਾਜਿਆਂ ਦੀ ਦਵੈਸ਼ ਕਰਕੇ ਉਹਨਾਂ ਦੀ ਕਰਤੂਤ ਦਾ ਫਲ ਗੁਰੂ ਕਲਗੀਧਰ ਨੇ ਉਹਨਾਂ ਨੂੰ ਦਿੱਤਾ
ਦੀਨ ਹੋਏ ਹਮ ਬੈਠ ਬਖਾਨੇ
ਇਹ ਤਾਂ ਚਲੋ ਮੈਂ ਦੀਨ ਹੋ ਕੇ ਗੁਰੂ ਸਾਹਿਬ ਨੂੰ ਮਿੰਨਤ ਤਰਲਾ ਕੀਤਾ
ਨੀਠ ਨੀਠ ਕਰ ਦੁੱਲੋ ਆਨੇ
ਤੇ ਉਹਨਾਂ ਨੂੰ ਬੇਨਤੀ ਕਰਕੇ ਜਿਵੇਂ ਕਿਵੇਂ ਕਰਕੇ ਮੈਂ ਕੱਲਾ ਲਾੜਾ ਲੈ ਕੇ ਆਇਆ ਉਹਨਾਂ ਨੇ ਕੱਲੇ ਦੁਲਹੇ ਨੂੰ ਲੰਘਣ ਦਿੱਤਾ ਹੈ
ਸਾਹਾ ਸਮੇਂ ਨਾ ਟਰ ਕਰ ਜਾਈ
ਉਹ ਵੀ ਤਾਂ ਲਿਆਇਆ ਵੀ ਕਿਤੇ ਵਿਆਹ ਦੀ ਜਿਹੜੀ ਤਰੀਕ ਰੱਖੀ ਹੋਈ ਆ ਉਹ ਲੰਘ ਨਾ ਜਾਵੇ ਜਿਹੜਾ ਮਹੂਰਤ ਸੋਧਿਆ ਹੋਇਆ ਵਿਆਹ ਦਾ ਉਹ ਲੰਘ ਨਾ ਜਾਵੇ
ਯਾਂਤੇ ਪਹੁੰਚਿਓ ਠਾਨ ਉਪਾਈ
ਇਸ ਕਰਕੇ ਮੈਂ ਇਹਦਾ ਉਪਾਅ ਠਾਣ ਕੇ ਵੀ ਵਿਆਹ ਵਾਲਾ ਦਿਨ ਜਿਹੜਾ ਮੁਕਰਰ ਕੀਤਾ ਹੋਇਆ ਜਿਹੜਾ ਸਾਹਾ ਸੁਧਵਾਇਆ ਹੋਇਆ ਉਹਦੇ ਮੁਤਾਬਕ ਵਿਆਹ ਹੋ ਜਾਵੇ ਕਿਉਂਕਿ ਮੈਨੂੰ ਪਤਾ ਲੱਗਾ ਕਿ ਪੰਡਿਤ ਜੀ ਕਹਿੰਦੇ ਆ ਵੀ ਦੁਬਾਰਾ ਜਿਹੜਾ ਵਿਆਹ ਵਾਲਾ ਸਮਾਂ ਹੈ ਉਹ ਫਿਰ ਬਹੁਤ ਲੰਮਾ ਪੈ ਜਾਣਾ ਦੁਬਾਰਾ ਏਦਾਂ ਦਾ ਫਿਰ ਜਿਹੜਾ ਸ਼ੁਭ ਸ਼ਗਨ ਹੈ ਲਗਨ ਕਰਨ ਦਾ ਉਹ ਮਿਲਣਾ ਨਹੀਂ ਇਸ ਕਰਕੇ ਮੈਂ ਲਾੜੇ ਨੂੰ ਪਹਿਲਾਂ ਲੈ ਆਇਆ ਹਾਂ ਕਿ ਸਮੇਂ ਸਿਰ ਵਿਆਹ ਹੋ ਜਾਵੇ
ਵਹੀਰ ਜਮਾਤਾ ਬੈਠਿਓ ਆਏ
ਤੁਹਾਡਾ ਜਵਾਈ ਬਾਹਰ ਆਇਆ ਬੈਠਾ ਪਾਲਕੀ ਦੇ ਵਿੱਚ
ਸਾਦਰ ਅੰਨ ਉਹ ਸ਼ਗਨ ਮਨਾਏ
ਉਹਨੂੰ ਸਤਿਕਾਰ ਨਾਲ ਲੈ ਕੇ ਆਓ ਆਪਣੇ ਮਹਿਲਾਂ ਚ ਤੇ ਜਿਹੜੇ ਸ਼ਗਨ ਹੁੰਦੇ ਨੇ ਉਹ ਸਾਰੇ ਸ਼ਗਨ ਮਨਾਓ
ਸਭ ਗਿਰਨਾਥ ਬਰਾਤ ਬਡੇਰੀ
ਪਹਾੜੀ ਰਾਜਿਆਂ ਦੇ ਸਮੇਤ ਜਿਹੜੀ ਵੱਡੀ ਬਰਾਤ ਹੈ
ਗਏ ਦੂਸਰੇ ਮਾਰਗ ਹੇਰੇ
ਉਹ ਜਿਹੜਾ ਦੂਸਰਾ ਰਸਤਾ ਲੰਮੇਰਾ ਉਸ ਰਸਤਿਓਂ ਚੱਲ ਕੇ ਆ ਰਹੇ ਹਨ
ਕੇਤਕ ਦਿਨ ਮਹਿ ਪਹੁੰਚ ਹੈ ਆਈ
ਕੁਝ ਕੁ ਦਿਨਾਂ ਤੱਕ ਤੁਹਾਡੇ ਕੋਲ ਪਹੁੰਚ ਜਾਣਗੇ ਉਹ ਵੀ ਆ ਜਾਣਗੇ
ਤਬ ਕੀ ਜਹਿ ਜੈਸੇ ਮਨ ਭਾਈ
ਉਦੋਂ ਜਿਹੜੇ ਬਾਕੀ ਦੇ ਲਗਨ ਸ਼ਗਨ ਹੁੰਦੇ ਆ ਬਾਕੀ ਜਿਹੜੀ ਸਾਰੀ ਮਰਿਆਦਾ ਵਿਆਹਾਂ ਦੀ ਹੁੰਦੀ ਹੈ ਜਦੋਂ ਬਰਾਤ ਆ ਜਾਏਗੀ ਫਿਰ ਬਾਕੀ ਦੇ ਸਾਰੇ ਕੰਮ ਉਦੋਂ ਕਰ ਲਿਓ
ਫਤਿਹ ਸ਼ਾਹ ਸੁਣ ਦਹਿਲਿਓ ਐਸੇ
ਸੁਣ ਕੇ ਰਾਜਾ ਫਤਿਹ ਸ਼ਾਹ ਇਕਦਮ ਦਹਿਲ ਗਿਆ ਵੀ ਆਹ ਕੀ ਭਾਣਾ ਵਰਤ ਗਿਆ
ਸੁਖ ਤੇ ਥਿਰਿਓ ਚੋਟ ਲੱਗ ਜੈਸੇ
ਬੜੇ ਆਨੰਦ ਚ ਬੈਠਾ ਸੀ ਇਕਦਮ ਮਾਨੋ ਜਿਵੇਂ ਚੋਟ ਵੱਜ ਗਈ ਹੋਵੇ ਬੈਠੇ ਬੈਠੇ ਬੰਦੇ ਨੂੰ ਸੱਟ ਵੱਜ ਜਾਏ ਤੇ ਵਿਚਲਿਤ ਹੋ ਜਾਂਦਾ ਕਹਿੰਦੇ ਏਦਾਂ ਰਾਜਾ ਫਤਿਹ ਸ਼ਾਹ ਦਾ ਮਨ ਦੁਖੀ ਹੋਇਆ
ਬਿਘਨ ਵਿਆਹ ਮਹਿ ਜਾਣਿਓ ਹੋਵਾ
ਸੋਚਦਾ ਵੀ ਇਹ ਤਾਂ ਬੜਾ ਵੱਡਾ ਬਿਘਨ ਪੈ ਗਿਆ ਵਿਆਹ ਦੇ ਕਾਰਜ ਵਿੱਚ ਬਰਾਤ ਨਹੀਂ ਆਈ ਕੱਲਾ ਲਾੜਾ ਹੀ ਆਇਆ ਹੈ
ਆਪਣੇ ਸਚਵਨ ਕੀ ਦਿਸ ਜੋਵਾ
ਤੇ ਆਪਣੇ ਵਜ਼ੀਰਾਂ ਵੱਲ ਵੇਖਿਆ
ਕਹਿਓ ਜਾਹੋ ਸਭ ਦੁੱਲ ਹੋ ਪਾਸ
ਕਹਿੰਦਾ ਜਾਓ ਭਾਈ ਛੇਤੀ ਨਾਲ ਲਾੜੇ ਦੇ ਕੋਲ ਜਾਓ
ਅੰਨ ਹੋ ਕਰ ਸਨਮਾਨ ਅਵਾਸ
ਉਹਦਾ ਸਨਮਾਨ ਤੇ ਸਤਿਕਾਰ ਕਰਕੇ ਅੰਦਰ ਮਹਿਲਾਂ ਵਿੱਚ ਲੈ ਕੇ ਆਓ
ਤਿਆਰੀ ਅਪਰ ਸਕਲ ਠਹਿਰਾਵ
ਬਾਕੀ ਜਿੰਨੀ ਸਾਰੀ ਤਿਆਰੀ ਹੈ ਉਹ ਵੀ ਉੱਥੇ ਜਾ ਕੇ ਕਰਵਾਓ ਜਿਹੜੀ ਹੁੰਦੀ ਵਿਆਹ ਦੀ
ਜਬ ਨਿਪਿਆਵ ਹੈ ਤਬ ਹੈ ਸਜਾਵ
ਬਾਕੀ ਜਦੋਂ ਬਰਾਤ ਆਏਗੀ ਫਿਰ ਉਦੋਂ ਜਿਹੜੀਆਂ ਅੱਜ ਤਿਆਰੀਆਂ ਕੀਤੀਆਂ ਨੇ ਫਿਰ ਉਦੋਂ ਕੰਮ ਆ ਜਾਣਗੀਆਂ
ਸੁਣ ਕੇ ਸਭ ਹਿਨ ਮਨ ਮੁਰਝਾਇਓ
ਜਦੋਂ ਫਤਿਹ ਸ਼ਾਹ ਨੇ ਗੱਲ ਕਹੀ ਸਾਰਿਆਂ ਦਾ ਇੱਕ ਵਾਰੀ ਮਨ ਮੁਰਝਾ ਗਿਆ
ਅੰਤਹਿਪੁਰ ਆਦਕ ਬਿਸਮਾਇਓ
ਜਿਹੜੇ ਰਾਜੇ ਫਤਿਹ ਸ਼ਾਹ ਦੀਆਂ ਰਾਣੀਆਂ ਸੀ ਉਹ ਵੀ ਬੜੀਆਂ ਪਰੇਸ਼ਾਨ ਹੋਈਆਂ ਵੀ ਇਹ ਕੀ ਖੇਡ ਵਰਤੀ ਹੈ
ਤੂਰਨ ਗਮਨੇ ਦੁੱਲੋ ਆਨਿਓ
ਕਹਿੰਦੇ ਉਸੇ ਵੇਲੇ ਗਏ ਜਾ ਕੇ ਲਾੜੇ ਨੂੰ ਲੈ ਕੇ ਆਏ ਮਹਿਲਾਂ ਦੇ ਅੰਦਰ
ਸੁੰਦਰ ਸਦਨ ਬਾਸ ਕੋਠਾਨਿਓ
ਬੜੇ ਸੋਹਣੇ ਮਕਾਨ ਦੇ ਵਿੱਚ ਲਾੜੇ ਦਾ ਆਸਣ ਲਵਾਇਆ ਸੋਹਣੇ ਮਕਾਨ ਵਿੱਚ ਉਹਦਾ ਉਤਾਰਾ ਕਰਵਾਇਆ
ਪਾਨ ਗ੍ਰਹਿਣ ਕੋ ਸਮੇਂ ਵਿਚਾਰਾ
ਇਹਨੇ ਨੂੰ ਅਗਲੇ ਦਿਨ ਵਿਆਹ ਦੀ ਤਰੀਕ ਸੀ ਉਹ ਵਿਆਹ ਦੀ ਤਰੀਕ ਦਾ ਜਿਹੜਾ ਸਾਹੇ ਦਾ ਦਿਨ ਮਿਥਿਆ ਹੋਇਆ ਸੀ ਉਹ ਸਮਾਂ ਸਮਾਂ ਪਾਣ ਗ੍ਰਹਿਣ ਕਹਿੰਦੇ ਹਨ, ਉਹ ਪਾਣ ਗ੍ਰਹਿਣ ਦਾ ਸਮਾਂ ਆ ਗਿਆ।
ਨ੍ਰਿਪ ਸੁਤ ਫੇਰੇ ਫਿਰ ਤਿਸ ਬਾਰ,
ਫਤਿਹ ਸ਼ਾਹ ਨੇ ਆਪ ਵਿੱਚ ਹਾਜ਼ਰ ਹੋ ਕੇ ਉਹ ਫੇਰੇ ਫੇਰੇ ਹਨ।
ਫਤਿਹ ਸ਼ਾਹ ਕੁਲ ਰੀਤ ਕਰਾਈ,
ਰਾਜੇ ਫਤਿਹ ਸ਼ਾਹ ਨੇ ਕੁੜੀ ਵੱਲੋਂ ਵੀ ਜਿਹੜੇ ਧੀ ਵਾਲਾ ਤਾਂ ਸੀਗਾ ਹੀ, ਉਹਦੇ ਵੱਲੋਂ ਜਿਹੜੀ ਮਰਿਆਦਾ ਉਹ ਵੀ ਉਹਨੇ ਕੀਤੀ, ਜਿਹੜੀ ਪੁੱਤ ਲਾੜੇ ਵੱਲੋਂ ਹੋਣੀ ਸੀ ਭੀਮ ਚੰਦ ਵੱਲੋਂ, ਉਹ ਵੀ ਸਾਰੀ ਮਰਿਆਦਾ ਜਿਹੜੀ ਹੈ ਉਹ ਰਾਜੇ ਫਤਿਹ ਸ਼ਾਹ ਨੇ ਨਿਭਾਈ ਹੈ।
ਜਥਾ ਬ੍ਰਹਿਧਨ ਅਰ ਬਿਪਰ ਬਤਾਈ,
ਜਿਵੇਂ ਬਾਹਮਣ ਦੱਸਦੇ ਗਏ ਵੀ ਆਹ ਕੁਝ ਏਦਾਂ ਕਰਨਾ ਜੀ, ਇਹ ਲੜਕੀ ਦੇ ਪਿਤਾ ਵੱਲੋਂ ਇਹ ਕੁਝ ਹੋਵੇ, ਲੜਕੇ ਦਾ ਪਿਤਾ ਇੰਨੀ ਦਕਸ਼ਿਣਾ ਦੇਵੇ, ਲੜਕੀ ਦਾ ਪਿਤਾ ਇੰਨੀ ਦਕਸ਼ਿਣਾ ਦੇਵੇ, ਉਹ ਸਾਰੇ ਕੰਮ ਰਾਜੇ ਫਤਿਹ ਸ਼ਾਹ ਨੇ ਬਾਹਮਣਾਂ ਦੇ ਕਹਿਣ ਤੇ ਕੀਤੇ ਹਨ।
ਲੈਣ ਦੇਣ ਜੇ ਤੱਕ ਵਿਦ ਚੀਨੋ,
ਜੋ ਵੀ ਲੈਣ ਦੇਣ ਦਾ ਵਿਵਹਾਰ ਹੁੰਦਾ ਸਾਰਾ ਸ਼ਗਨ ਆਦਿਕ ਦਾ, ਉਹ ਸਾਰਾ ਰਾਜੇ ਫਤਿਹ ਸ਼ਾਹ ਨੇ ਕੀਤਾ ਹੈ।
ਫਤਿਹ ਸ਼ਾਹ ਦੋਹਾਂ ਦਿਸ਼ਕੋ ਕੀਨੋ,
ਦੋਹਾਂ ਪਾਸਿਓ ਲੜਕੇ ਵੱਲੋਂ ਵੀ ਲੜਕੀ ਵੱਲੋਂ ਵੀ ਸਾਰੀ ਜਿਹੜੀ ਕੁੱਲ ਰੀਤੀ ਹੁੰਦੀ ਸੀ ਇਹਨਾਂ ਦੀ, ਲੋਕਕ ਵੈਦਿਕ ਰੀਤੀਆਂ, ਉਹ ਸਾਰੀਆਂ ਲੋਕਕ ਵੈਦਿਕ ਰੀਤੀਆਂ ਇਹਨੇ ਨਿਭਾਈਆਂ ਹਨ।
ਹੁਣੇ ਆਪਣੇ ਘਰ ਰਾਖਤ ਭਇਓ,
ਫਿਰ ਲਾੜੇ ਨੂੰ ਆਪਣੇ ਘਰ ਹੀ ਟਿਕਾਣਾ ਦਿੱਤਾ ਹੋਇਆ, ਮਹਿਲਾਂ ਵਿੱਚ ਹੀ ਉਤਾਰਿਆ।
ਗੁਰੂ ਕਰਮ ਕੋ ਚਿਤਵਨ ਕੀਓ,
ਉਹਦਾ ਵੀ ਕਲਗੀਧਰ ਜੀ ਨੇ ਐਸਾ ਕਿਉਂ ਕੀਤਾ। ਫਿਰ ਫਤਿਹ ਸ਼ਾਹ ਵੀ ਸਿਆਣਾ ਸੀ ਵੀ ਮੈਂ ਜੇ ਉਹਨਾਂ ਦੀ ਜਗ੍ਹਾ ਤੇ ਮੈਂ ਵੀ ਹੁੰਦਾ, ਮੈਂ ਵੀ ਸ਼ਾਇਦ ਇਹੀ ਕਰਦਾ। ਉਹਨਾਂ ਨੇ ਇੱਕ ਰਾਜਸੀ ਬਿਰਤੀ ਮੁਤਾਬਕ ਵੇਖਿਆ ਵੀ ਦੁਸ਼ਮਣ ਦੀ ਫੌਜ ਹੈ, ਇੱਥੋਂ ਲੰਘੇਗੀ ਸਾਡਾ ਨੁਕਸਾਨ ਕਰਨਗੇ। ਤੋ ਰਾਜਾ ਫਤਿਹ ਸ਼ਾਹ ਸੋਚਦਾ ਵੀ ਆ, ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀਆਂ ਸੋਚਾਂ ਉਹਦੇ ਮਨ ਚ ਆਉਂਦੀਆਂ ਨੇ।
ਸਮਦੀ ਸਹਿਤ ਬਿਰਾਤ ਗਿਰੇਸ਼ਾ,
ਮੇਰੇ ਸਮਦੀ ਭੀਮ ਚੰਦ ਦੇ ਸਹਿਤ ਜਿੰਨੀ ਪਹਾੜੀ ਰਾਜਿਆਂ ਦੀ ਬਰਾਤ ਹੈ।
ਕਰਤ ਪ੍ਰਤੀਖਣ ਰਹਿਤ ਹਮੇਸ਼ਾ,
ਕਦੋਂ ਆਉਣਗੇ ਉਹਨਾਂ ਦੀ ਉਡੀਕ ਕਰਨ ਲੱਗਾ, ਰੋਜ਼ ਉਡੀਕਦਾ ਫਤਿਹ ਸ਼ਾਹ।
ਨੰਦ ਚੰਦ ਗੁਰ ਪੋਹਤ ਦੋ,
ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਜਿਹੜੇ 500 ਸਿਪਾਹੀ ਲੈ ਕੇ ਕਲਗੀਧਰ ਜੀ ਵੱਲੋਂ ਤੰਬੋਲ ਦੇਣ ਗਏ ਹੋਏ ਸੀ ਸ਼ਗਨ ਦਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਇੱਥੇ ਸ਼੍ਰੀਨਗਰ।
ਸੁਣਿਓ ਪ੍ਰਸੰਗ ਕਿਸੇ ਤੇ ਸੋ,
ਉਹਨੇ ਗੱਲ ਪਤਾ ਤਾਂ ਲੱਗਣੀ ਸੀ ਵੀ ਬਰਾਤ ਨਹੀਂ ਆਈ, ਕੱਲਾ ਲਾੜਾ ਆਇਆ ਤੇ ਬਰਾਤ ਰੋਕ ਲਈ, ਕਲਗੀਧਰ ਨੇ ਉਸ ਰਸਤੇ ਆਉਣ ਨਹੀਂ ਦਿੱਤੀ। ਇਹ ਖਬਰ ਹੁਣ ਭਾਈ ਨੰਦ ਚੰਦ ਜੀ ਉਹਨਾਂ ਨੂੰ ਵੀ ਪਤਾ ਲੱਗ ਗਈ।
ਵਧਿਓ ਬਖੇਰਾ ਹਿਰਦੈ ਵਿਚਾਰਾ,
ਦੇਖਿਆ ਵੀ ਇਹ ਤਾਂ ਬਖੇੜਾ ਵੱਧ ਗਿਆ, ਇਹ ਤਾਂ ਝਗੜੇ ਦਾ ਮਾਹੌਲ ਬਣੀ ਗਿਆ ਹੈ।
ਇੱਕ ਦਿਨ ਗਏ ਭੂਪ ਕੇ ਦੁਆਰਾ,
ਭਾਈ ਨੰਦ ਚੰਦ ਜੀ ਉਹਨਾਂ ਨੇ ਸੋਚਿਆ ਵੀ ਹੁਣ ਪਹਾੜੀ ਰਾਜਿਆਂ ਦੀ ਜਿਹੜੀ ਬਰਾਤ ਪਹੁੰਚਣੀ ਆ ਤੇ ਸੁਭਾਵਕ ਹੈ ਜਦੋਂ ਅਸੀਂ ਉਹਨਾਂ ਦੇ ਸਾਹਮਣੇ ਜਾਵਾਂਗੇ ਝਗੜਾ ਹੋਣਾ ਹੀ ਹੋਣਾ, ਤੇ ਲੜਾਈ ਦੇ ਤੇ ਮਾਹੌਲ ਬਣੀ ਗਏ ਹੈ। ਉਹਨਾਂ ਨੇ ਗੁਰੂ ਸਾਹਿਬ ਦਾ ਗੁੱਸਾ ਸਾਡੇ ਤੇ ਕੱਢਣਾ ਹੀ ਕੱਢਣਾ ਵੀ ਸਾਨੂੰ ਲੰਘਣ ਨਹੀਂ ਦਿੱਤਾ। ਭਾਈ ਨੰਦ ਚੰਦ ਜੀ ਤੇ ਭਾਈ ਦਇਆ ਰਾਮ ਜੀ ਨੇ ਵਿਚਾਰ ਕੀਤੀ ਤੇ ਵਿਚਾਰ ਕਰਕੇ ਇੱਕ ਦਿਨ ਰਾਜੇ ਫਤਿਹ ਸ਼ਾਹ ਕੋਲ ਗਏ।
ਸਾਦਰ ਆਪਣੇ ਨਿਕਟ ਬਿਠਾਏ,
ਫਤਿਹ ਸ਼ਾਹ ਨੇ ਵੇਖੋ ਵੀ ਫਤਿਹ ਸ਼ਾਹ ਇੱਥੇ ਪੂਰਾ ਸਹੀ ਸੀ, ਜੇ ਉਹਦੇ ਮਨ ਚ ਗੁੱਸਾ ਹੁੰਦਾ ਤੇ ਭਾਈ ਨੰਦ ਚੰਦ ਉਹਨਾਂ ਦੇ ਗੱਲ ਪੈਂਦਾ ਵੀ ਗੁਰੂ ਸਾਹਿਬ ਨੇ ਇੱਦਾਂ ਕਿਉਂ ਕੀਤਾ। ਫਤਿਹ ਸ਼ਾਹ ਨੇ ਸਗੋਂ ਸਨਮਾਨ ਕੀਤਾ ਭਾਈ ਨੰਦ ਚੰਦ ਜੀ ਦਾ ਔਰ ਭਾਈ ਦਇਆ ਰਾਮ ਜੀ ਨੂੰ ਸਤਿਕਾਰ ਨਾਲ ਕੋਲ ਬਿਠਾਇਆ।
ਦਇਆ ਰਾਮ ਕਹਿ ਬਾਕ ਸੁਣਾਏ,
ਦਇਆ ਰਾਮ ਜੀ ਬੋਲੇ ਫਤਿਹ ਸ਼ਾਹ ਨੂੰ ਕਹਿਣ ਲੱਗੇ,
ਪਠਿਓ ਤੰਬੋਲ ਗੁਰੂ ਪ੍ਰਭ ਜੋਈ,
ਕਹਿਣ ਲੱਗੇ ਰਾਜਾ ਗੁਰੂ ਪਾਤਸ਼ਾਹ ਨੇ ਜਿਹੜਾ ਤੰਬੋਲ ਭੇਜਿਆ ਹੈ,
ਲੀਜ ਹੈ ਆਪ ਹਮੋ ਤੇ ਸੋਈ,
ਤੰਬੋਲ ਤੁਸੀਂ ਸਾਡੇ ਕੋਲੋਂ ਲੈ ਲਵੋ।
ਬਹੁ ਦਿਨ ਭਏ ਇਹ ਚਲ ਆਏ,
ਕਈ ਦਿਨ ਹੋ ਗਏ ਨੇ ਇੱਥੇ ਚੱਲ ਕੇ ਆਇਆ ਹੋਇਆ ਨੂੰ,
ਇਹ ਕਰ ਤੁਮਕੋ ਚਹਿਤ ਸਿਧਾਏ,
ਅਸੀਂ ਉਹ ਤੰਬੋਲ ਤੁਹਾਨੂੰ ਦੇ ਕੇ ਵਾਪਸ ਜਾਣਾ ਚਾਹੁੰਦੇ, ਕਈ ਦਿਨਾਂ ਦੇ ਆਏ ਬੈਠੇ ਆ, ਸੁਣਿਆ ਬਰਾਤ ਨੇ ਹਾਲੇ ਕੁਝ ਦਿਨ ਹੋਰ ਅਟਕ ਕੇ ਆਉਣਾ ਤੇ ਇੰਨੇ ਦਿਨ ਸਾਡਾ ਹੋਰ ਇੱਥੇ ਰਹਿਣਾ ਔਖਾ ਹੋਵੇਗਾ, ਤੇ ਤੁਸੀਂ ਸਾਡੇ ਕੋਲੋਂ ਤੰਬੋਲ ਲੈ ਕੇ ਸਾਨੂੰ ਫਾਰਗ ਕਰ ਦਿਓ ਤਾਂ ਜੋ ਅਸੀਂ ਵਾਪਸ ਜਾਈਏ।
ਅਦਕ ਬਸਨ ਨੀਕੋ ਨਾ ਬਿਰਾਨੇ,
ਸਿਆਣੇ ਕਹਿੰਦੇ ਆ ਵੀ ਬਗਾਨੀ ਥਾਂ ਤੇ ਬਹੁਤਾ ਲੰਮੇ ਸਮੇਂ ਜਾ ਕੇ ਰਹਿਣਾ ਚੰਗਾ ਨਹੀਂ ਹੁੰਦਾ। ਭਾਈ ਨੰਦ ਚੰਦ ਜੀ ਭਾਈ ਦਇਆ ਰਾਮ ਜੀ ਕਹਿੰਦੇ ਵੀ ਸਿਆਣੇ ਕਹਿੰਦੇ ਆ ਬਗਾਨੇ ਥਾਂ ਤੇ ਜਾ ਕੇ ਲੰਮੇ ਸਮੇਂ ਤੱਕ ਰਹਿਣਾ ਸਹੀ ਨਹੀਂ ਹੁੰਦਾ, ਵਸਣਾ ਚੰਗਾ ਨਹੀਂ ਹੁੰਦਾ।
ਨਿਜ ਨਿਜ ਥਲ ਬਸਬੋ ਸਭ ਠਾਨੇ,
ਹਰ ਇੱਕ ਨੂੰ ਆਪਣਾ ਥਾਂ ਪਸੰਦ ਹੁੰਦਾ, ਜਿਹੋ ਜਿਹਾ ਮਰਜ਼ੀ ਹੋਵੇ, ਛੋਟਾ ਹੋਵੇ ਵੱਡਾ ਹੋਵੇ, ਆਪਣਾ ਆਸਣ ਆਪਣਾ ਹੀ ਹੁੰਦਾ, ਆਪਣਾ ਆਸਣ ਆਪਣਾ ਹੀ ਹੁੰਦਾ। ਅਵਨਾਸੀ ਸੁਖ ਆਪਣੇ ਆਸਣ, ਆਪਣੇ ਸੋ ਆਸਣ ਦੇ ਉੱਤੇ ਹੀ ਸੁੱਖ ਹੁੰਦਾ ਬੰਦੇ ਨੂੰ। ਇਸ ਕਰਕੇ ਬਗਾਨੇ ਥਾਂ ਤੇ ਬਹੁਤੇ ਲੰਮੇ ਸਮੇਂ ਤੱਕ ਰਹਿਣਾ ਠੀਕ ਵੀ ਨਹੀਂ ਹੁੰਦਾ।
ਦਇਆ ਰਾਮ ਕੀ ਸੁਨ ਇਮਬਾਨੀ,
ਜਦੋਂ ਭਾਈ ਦਇਆ ਰਾਮ ਜੀ ਨੇ ਫਤਿਹ ਸ਼ਾਹ ਨੂੰ ਇਹ ਗੱਲਾਂ ਕਹੀਆਂ, ਇਹਨੇ ਸੁਣੀਆਂ।
ਫਤਿਹ ਸ਼ਾਹ ਵਿੱਚ ਸਭਾ ਬਖਾਨੀ,
ਰਾਜਾ ਫਤਿਹ ਸ਼ਾਹ ਬੋਲਿਆ ਕਹਿਣ ਲੱਗਾ,
ਲੈਣ ਦੇਣ ਕਾਰਜ ਜਿਸ ਕਾਲਾ,
ਕਹਿਣ ਲੱਗਾ ਭਾਈ ਸਾਹਿਬ ਜੀ ਹਾਲੇ ਲੈਣ ਦੇਣ ਦਾ ਜਿਹੜਾ ਕਾਰਜ ਹੈ ਉਹ ਸ਼ੁਰੂ ਨਹੀਂ ਹੋਇਆ। ਵੀ ਸ਼ਗਨ ਲੈਣੇ ਦੇਣੇ ਦਾ ਜਿਹੜਾ ਪ੍ਰਬੰਧ ਹੁੰਦਾ ਉਹ ਤਾਂ ਹਾਲੇ ਬਰਾਤ ਆਏਗੀ ਫੇਰ ਹੀ ਹੋਵੇਗਾ, ਹਾਲੇ ਤਾਂ ਕੋਈ ਲੈਣ ਦੇਣ ਦਾ ਅਸੀਂ ਸ਼ੁਰੂਆਤ ਹੀ ਨਹੀਂ ਕੀਤੀ।
ਸੋ ਤੋ ਨਹੀਂ ਭਇਓ ਦਰਹਾਲਾ,
ਉਹ ਤਾਂ ਇੰਨੀ ਛੇਤੀ ਹੋ ਨਹੀਂ ਸਕਦਾ ਹਾਲੇ।
ਸਿਮਰਨ ਦੁਵੈਸ਼ ਪ੍ਰਥਮ ਗੁਰ ਕੀਨੇ,
ਰਾਜਿਆਂ ਦੇ ਨਾਲ ਗੁਰੂ ਸਾਹਿਬ ਜੀ ਦੀ ਕੋਈ ਪੁਰਾਣੀ ਦੁਵੈਸ਼ ਸੀ, ਉਹ ਰਾਜੇ ਗੁਰੂ ਸਾਹਿਬ ਨਾਲ ਦੁਵੈਸ਼ ਕਰਦੇ ਨੇ ਤਾਂ ਹੁਣ ਉਹੀ ਜਾਣਦਾ।
ਇਮ ਮਗ ਨਿਪਨਹਿ ਆਵਨ ਦੀਨੇ,
ਉਹਨਾਂ ਨੇ ਕਲਗੀਧਰ ਜੀ ਦੇ ਪੌਂਟਾ ਸਾਹਿਬ ਵਾਲੇ ਰਸਤਿਓਂ ਉਹਨਾਂ ਨੂੰ ਆਉਣ ਨਹੀਂ ਦਿੱਤਾ, ਉਹਨਾਂ ਦਾ ਰਸਤਾ ਰੋਕ ਕੇ ਉਹਨਾਂ ਨੂੰ ਦੂਸਰੇ ਰਸਤਿਓਂ ਜਾਣ ਨੂੰ ਕਿਹਾ।
ਜਾਂ ਤੇ ਕੇਤਕ ਦਿਵਸ ਪਿਛਾਰੀ,
ਕਰਕੇ ਬਰਾਤ ਹਾਲੇ ਪਹੁੰਚੀ ਨਹੀਂ, ਕੱਲਾ ਲਾੜਾ ਆਇਆ ਹੈ, ਪਰ ਬਰਾਤ ਆਉਣ ਤੇ ਹੀ ਬਾਕੀ ਸਾਰੇ ਸ਼ਗਨ ਹੋਣੇ ਹਨ ਜਿਹੜੇ ਹੋਣੇ ਨੇ। ਲੈਣ ਦੇਣ ਦੇ ਜੋ ਵੀ ਮਰਿਆਦਾ ਉਹ ਤਾਂ ਹੁਣ ਜਦੋਂ ਬਰਾਤ ਆਏਗੀ ਫੇਰ ਹੀ ਹੋਵੇਗਾ, ਤੇ ਬਰਾਤ ਆਉਣ ਚ ਹਾਲੇ ਕੁਝ ਦਿਨ ਲੱਗਣੇ ਨੇ।
ਲੈਣ ਦੇਣ ਹੋਏ ਹੈ ਬਿਦ ਸਾਰੀ,
ਅਸੀਂ ਬਗਾਨੇ ਥਾਂ ਤੇ ਥੋੜੀ ਹੋ, ਇਹ ਵੀ ਤੁਹਾਡਾ ਹੀ ਘਰ ਹੈ, ਇਹ ਤੁਹਾਡੇ ਲਈ ਬਗਾਨੀ ਥੋੜੀ ਹੈ, ਅਸੀਂ ਮੈਂ ਵੀ ਗੁਰੂ ਸਾਹਿਬ ਦਾ ਸੇਵਕ ਹਾਂ, ਤੁਸੀਂ ਵੀ ਗੁਰੂ ਪਾਤਸ਼ਾਹ ਦੇ ਸੇਵਕ ਹੋ, ਤੁਸੀਂ ਬੇਫਿਕਰ ਹੋ ਕੇ ਇੱਥੇ ਰਹੋ, ਹਾਲੇ ਲੈਣ ਦੇਣ ਦਾ ਕੁਝ ਵੀ ਪ੍ਰਬੰਧ ਨਹੀਂ।
ਦੋਹੇ ਦਿਸ਼ ਤੇ ਨ੍ਰਿਪ ਗਨ ਜਬ ਮਿਲੇ,
ਜਦੋਂ ਦੋਹਾਂ ਪਾਸਿਓਂ ਰਾਜੇ ਬੈਠੇ ਹੋਣਗੇ, ਉਧਰੋਂ ਭੀਮ ਚੰਦ ਦੇ ਨਾਲ ਬਰਾਤੀ ਆਏ ਹੋਏ, ਇਧਰੋਂ ਜਿਹੜੇ ਮੇਰੇ ਵੱਲੋਂ ਮੇਲੀ ਰਾਜੇ ਹੋਣਗੇ ਬੈਠੇ,
ਕਰੋ ਦਿਖਾਵਨ ਦੇਵਨ ਭਲੇ।
ਤੁਸੀਂ ਗੁਰੂ ਸਾਹਿਬ ਵੱਲੋਂ ਮੈਂ ਸੁਣਿਆ ਵੀ 1,25,00,000 ਰੁਪਏ ਦਾ ਤੰਬੋਲ ਆਇਆ, ਏਦਾਂ ਥੋੜੀ ਤੁਸੀਂ ਬਿਨਾਂ ਕਿਸੇ ਦੇ ਵਿਖਾਇਆ ਸਾਨੂੰ ਦੇ ਕੇ ਚਲੇ ਜਾਓ, ਕਿਸੇ ਨੂੰ ਪਤਾ ਹੀ ਨਾ ਲੱਗੇ। ਸਾਰੇ ਰਾਜਿਆਂ ਨੂੰ ਪਤਾ ਲੱਗੇ ਵੀ ਗੁਰੂ ਪਾਤਸ਼ਾਹ ਨੇ ਮੇਰੀ ਧੀ ਵਾਸਤੇ ਕੀ ਭੇਜਿਆ, ਤੰਬੋਲ ਵਿੱਚ ਕੀ ਭੇਜਿਆ, ਉਹ ਸਾਰੇ ਰਾਜੇ ਵੇਖਣਗੇ, ਉਹਦੇ ਨਾਲ ਗੁਰੂ ਘਰ ਦਾ ਪ੍ਰਤਾਪ ਵਧੇਗਾ।
ਹਮਰੀ ਅਰ ਗੁਰ ਕੀ ਵਡਿਆਈ,
ਉਹਦੇ ਨਾਲ ਮੇਰੀ ਵਡਿਆਈ ਵੀ ਹੋਵੇਗੀ ਕਿ ਗੁਰੂ ਸਾਹਿਬ ਨੇ ਮੇਰਾ ਕਿੰਨਾ ਮਾਣ ਸਨਮਾਨ ਕੀਤਾ।
ਸਭ ਕੀ ਹੀਰਤ ਵਧੈ ਸਵਾਈ,
ਗੁਰੂ ਸਾਹਿਬ ਦੀ ਵੀ ਵਡਿਆਈ ਸਾਰਿਆਂ ਦੇ ਵੇਖਦਿਆਂ ਪ੍ਰਗਟ ਹੋਵੇਗੀ। 1,25,00,000 ਰੁਪਏ ਦਾ ਤੰਬੋਲ ਥੋੜਾ ਨਹੀਂ ਹੁੰਦਾ, ਜਦੋਂ ਗੁਰੂ ਪਾਤਸ਼ਾਹ ਵੱਲੋਂ ਆਵੇਗਾ ਅੱਗੇ ਨਕੀਬ ਬੋਲਣਗੇ ਵੀ ਆਹ ਚੀਜ਼ਾਂ ਆਈਆਂ ਹਨ, ਤਾਂ ਕਹਿੰਦੇ ਉਦੋਂ ਗੁਰੂ ਸਾਹਿਬ ਦਾ ਪ੍ਰਤਾਪ ਵੀ ਵਧੇਗਾ, ਮੇਰੀ ਵਡਿਆਈ ਵੀ ਵਧੇਗੀ।
ਅਬ ਥੋੜੇ ਦਿਨ ਮੈਂ ਚਲਿਆ ਵਹਿ,
ਜਿੱਥੇ ਇੰਨੇ ਦਿਨ ਤੁਸੀਂ ਰਹੇ ਹੋ ਥੋੜੇ ਦਿਨਾਂ ਦੀ ਹੋਰ ਗੱਲ ਹੈ, ਥੋੜੇ ਦਿਨਾਂ ਵਿੱਚ ਹੀ ਬਰਾਤ ਨੇ ਆ ਜਾਣਾ।
ਤੁਮਕੋ ਰੁਖਸਦ ਕਰਹਿ ਦਿਖਾ ਵਹਿ,
ਤੁਹਾਨੂੰ ਰੁਖਸਦ ਕਰਾਂਗੇ, ਤੁਹਾਡੇ ਵੱਲੋਂ ਜਿਹੜਾ ਤੰਬੋਲ ਹੈ ਉਹ ਸਾਰੇ ਰਾਜਿਆਂ ਨੂੰ ਵਿਖਾਵਾਂਗਾ ਕਿ ਕਲਗੀਧਰ ਜੀ ਨੇ ਆਹ ਤੰਬੋਲ ਭੇਜਿਆ, ਵਿਖਾ ਕੇ ਫਿਰ ਤੁਹਾਨੂੰ ਵਿਦਾ ਕਰਾਂਗਾ।
ਇਤਿਹਾਦਿਕ ਕਹਿ ਕਰ ਸਨਮਾਨੇ,
ਇਹਦਾ ਰਾਜੇ ਫਤਿਹ ਸ਼ਾਹ ਨੇ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਦਾ ਸਨਮਾਨ ਰੱਖਿਆ। ਇੱਥੋਂ ਇਹ ਗੱਲ ਸਪਸ਼ਟ ਹੁੰਦੀ ਵੀ ਇਹਨੇ ਦੁਵੈਸ਼ ਨਹੀਂ ਚਿੱਤ ਵੀ, ਇਹਨੇ ਵੇਖਿਆ ਵੀ ਗੁਰੂ ਸਾਹਿਬ ਨੇ ਬਿਲਕੁਲ ਸਹੀ ਕੀਤਾ, ਜੇ ਪਹਾੜੀ ਰਾਜਿਆਂ ਦੀ ਸਾਰੀ ਸੈਨਾ ਉੱਥੋਂ ਲੰਘਦੀ ਉਹ ਨਗਰ ਤੇ ਹਮਲਾ ਕਰ ਸਕਦੇ ਸੀ ਦੁਵੈਸ਼ੀ ਨੇ, ਤੋ ਰਾਜੇ ਫਤਿਹ ਸ਼ਾਹ ਨੇ ਉਹਦਾ ਰੋਸ ਨਹੀਂ ਪ੍ਰਗਟ ਕੀਤਾ। ਹਾਲਾਂਕਿ ਬਰਾਤ ਨਹੀਂ ਆਈ, ਉਹਦੀ ਧੀ ਦਾ ਵੀ ਵਿਆਹ ਸੀ, ਪਰ ਉਹ ਜਾਣਦਾ ਸੀ ਵੀ ਕਲਗੀਧਰ ਜੀ ਆਪਣੀ ਜਗ੍ਹਾ ਤੇ ਸਹੀ ਹਨ।
ਰੱਖੋ ਕੰਨੇ ਨਾਹਨ ਪਿਆਨੇ,
ਕਹਿੰਦਾ ਜੀ ਆਪਣੇ ਕੋਲ ਹੀ ਰੱਖੋ ਤੰਬੋਲ, ਹਾਲੇ ਤੁਸੀਂ ਨਹੀਂ ਜਾਣਾ, ਮੈਂ ਨਹੀਂ ਤੁਹਾਨੂੰ ਵਿਦਾਇਗੀ ਦੇਣੀ, ਮੈਂ ਤਾਂ ਹੁਣ ਉਦੋਂ ਹੀ ਵਿਦਾਇਗੀ ਦਿਆਂਗਾ ਜਦੋਂ ਬਾਕੀ ਸਾਰੇ ਰਾਜੇ ਬਰਾਤ ਲੈ ਕੇ ਆਉਣਗੇ।
ਉੱਠ ਦੋਨੋ ਡੇਰੇ ਨਿਜ ਆਏ,
ਇਹ ਸੁਣ ਕੇ ਭਾਈ ਨੰਦ ਚੰਦ ਜੀ ਤੇ ਭਾਈ ਦਇਆ ਰਾਮ ਜੀ ਜਿੱਥੇ ਬਾਗ ਚ ਡੇਰਾ ਸੀ ਉੱਥੇ ਆ ਗਏ।
ਨਿਤ ਸੁਚੇਤ ਹੋਏ ਰਹਿਤ ਸਵਾਏ,
ਅੱਗੇ ਨਾਲੋਂ ਸੁਚੇਤ ਹੋ ਕੇ ਰਹਿੰਦੇ, ਬਿਲਕੁਲ ਸਾਵਧਾਨ ਹੋ ਕੇ ਰਹਿੰਦੇ ਨੇ।
ਕਾਚੀ ਮਤ ਇਨ ਸਕਲ ਪਹਾਰੀ,
ਜਾਣਦੇ ਨੇ ਵੀ ਇਹ ਪਹਾੜੀਆਂ ਦੀ ਮਤ ਕੱਚੀ ਹੁੰਦੀ, ਅੱਜ ਤਾਂ ਪ੍ਰੇਮ ਨਾਲ ਗੱਲ ਕਰਦੇ, ਕੱਲ ਨੂੰ ਖਬਰੇ ਕੀ ਕਰਨ। ਇਹ ਕੱਚੀ ਮੱਤ ਵਾਲੇ ਹਨ ਪਹਾੜੀਏ
ਰਾਖੋ ਨਹਿ ਭਰੋਸ ਕੋ ਤਾਰੇ
ਇਹ ਭਰੋਸੇ ਦੇ ਲਾਇਕ ਨਹੀਂ ਹਨ ਇਹਨਾਂ ਤੇ ਭਰੋਸਾ ਨਹੀਂ ਰੱਖਣਾ ਚਾਹੀਦਾ
ਹੈ ਬਖੇਰਾ ਇਨਕੇ ਸੰਗਾ
ਇਹਨਾਂ ਨਾਲ ਹੁਣ ਬਖੇੜਾ ਵੱਧ ਹੀ ਗਿਆ ਹੁਣ ਤਾਂ ਜੱਗ ਜ਼ਾਹਰ ਹੋ ਗਿਆ ਪਹਿਲਾਂ ਅੰਦਰ ਖਾਤੇ ਸੀ ਹੁਣ ਪ੍ਰਗਟ ਹੋ ਗਿਆ
ਅਸ ਨਾ ਹੋਏ ਪਰ ਜੈ ਹੈ ਜੰਗਾ
ਐਸਾ ਨਾ ਹੋਵੇ ਕਿ ਇੱਥੇ ਜੰਗ ਛਿੜ ਜਾਵੇ ਇਹਦੇ ਲਈ ਭਾਈ ਨੰਦ ਚੰਦ ਤੇ ਦਇਆ ਰਾਮ ਜੀ ਹੋਣਾ ਨੇ ਪੂਰੀ ਵਿਉਂਤ ਬੰਦੀ ਨਾਲ ਤਿਆਰੀ ਕਰ ਵੀ ਛੱਡੀ ਹੈ ਜੇ ਲੜਨਾ ਪਿਆ ਤੇ ਘੱਟੋ ਘੱਟ ਤਗੜੇ ਹੋ ਕੇ ਲੜਾਂਗੇ ਏਦਾਂ ਸਾਵਧਾਨੀ ਕੀਤੀ ਹੈ ਬਾਕੀ ਕਥਾ ਅੰਮ੍ਰਿਤਮਈ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗੁਰੂ ਪਾਤਸ਼ਾਹ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ